ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੀ ਮਹਾਨ ਬਾਣੀ ਸੁਖਮਣੀ ਸਾਹਿਬ ਦੀ ਵਿਚਾਰ ਸਰਵਨ ਕਰਨ ਹਿੱਤ ਗੁਰੂ ਦਰਬਾਰ ਵਿੱਚ ਪਹੁੰਚੇ ਹੋ। ਅੱਜ ਦਾ ਤੀਸਰੀ ਅਸ਼ਟਪਦੀ ਦਾ ਪਹਿਲਾ ਅੱਧ ਆਪਾਂ ਵਿਚਾਰਾਂਗੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿੰਦੇ ਸ਼ਾਸਤਰ ਸਿਮਰਤੀਆਂ, ਧਾਰਮਿਕ ਗ੍ਰੰਥਾਂ ਦਾ ਗਿਆਨ, ਬੜੇ ਬੜੇ ਵੱਡੇ ਵੱਡੇ ਜਪ, ਸਰੀਰ ਨੂੰ ਤਪਾਉਣਾ, ਗਿਆਨ ਇਕੱਠਾ ਕਰਨਾ, ਧਿਆਨ ਲਾ ਲਾ ਕੇ ਵੇਖਣਾ, ਛੇ ਸ਼ਾਸਤਰ ਪੜ੍ਹ ਲੈਣੇ, ਸਿਮਰਤੀਆਂ ਦੀ ਕਥਾ ਕਰਨ ਦੀ ਜਾਚ ਸਿੱਖਣੀ, ਯੋਗ ਦਾ ਅਭਿਆਸ ਕਰਨਾ, ਧਰਮ ਦੀਆਂ ਕਈ ਪ੍ਰਕਾਰ ਦੀਆਂ ਕਿਰਿਆਵਾਂ ਸਾਰੇ ਲੋਕਾਂ ਨੂੰ ਤਿਆਗ ਕੇ ਜੰਗਲ ਵਿੱਚ ਫਿਰਦੇ ਰਹਿਣਾ, ਔਰ ਕਈ ਤਰ੍ਹਾਂ ਦੇ ਹੋਮ ਯੱਗ ਪੁੰਨ ਦਾਨ ਕਰਨੇ, ਇੱਥੋਂ ਤੱਕ ਆਪਣੇ ਸਰੀਰ ਦੇ ਟੁਕੜੇ ਕਰਾ ਕੇ ਜੇ ਕੋਈ ਮਨੁੱਖ ਹਵਨ ਦੀ ਅੱਗ ਵਿੱਚ ਸਿੱਟ ਦੇਵੇ, ਔਰ ਕਈ ਪ੍ਰਕਾਰ ਦੇ ਨੇਮ ਨਿਭਾਏ, ਵਰਤ ਰੱਖੇ, ਇਹ ਸਾਰਾ ਕੁਝ ਕਰਨ ਦੇ ਬਾਵਜੂਦ ਔਰ ਇਹ ਜਿੰਨੇ ਵੀ ਕਰਮ ਨੇ, ਜੇ ਕੋਈ ਮਨੁੱਖ ਪਿਆਰ ਸਹਿਤ ਗੁਰੂ ਦੇ ਚਰਨਾਂ ਦਾ ਆਸਰਾ ਲੈ ਕੇ ਨਾਮ ਨਾਲ ਜੁੜਦਾ ਹੈ, ਪਰਮਾਤਮਾ ਦੇ ਨਾਮ ਦੀ ਉਸਤਤ ਕਰਦਾ ਔਰ ਵਿਚਾਰ ਕਰਦਾ, ਇਹ ਜਿਤਨੇ ਵੀ ਕਰਮ ਗਿਣੇ ਨੇ, ਇਹ ਸਾਰੇ ਦੇ ਸਾਰੇ ਕਰਮ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਇਸ ਵਿਸ਼ੇ ਤੇ ਆਪਾਂ ਅੱਜ ਵਿਚਾਰ ਕਰਨੀ। ਜਿਉਂ ਦਾ ਜਗਤ ਬਣਿਆ ਇਸ ਧਰਤੀ ਤੇ, ਜਦੋਂ ਕਿਸੇ ਨੂੰ ਗਿਆਨ ਹੋਇਆ, ਉਹ ਗਿਆਨ ਬੰਦਗੀ ਦੁਆਰਾ ਪੈਦਾ ਹੋਇਆ। ਜਿਨ੍ਹਾਂ ਨੇ ਪਰਮਾਤਮਾ ਨਾਲ ਲਿਵ ਲਾਈ, ਪ੍ਰੇਮ ਕੀਤਾ, ਸਨੇਹ ਕੀਤਾ, ਤਾਂ ਜਦੋਂ ਉਹ ਰੱਬ ਦੇ ਘਰ ਵੱਲ ਗਏ ਤੇ ਕੁਦਰਤੀ ਉਹਦੇ ਘਰ ਦੇ ਵਿੱਚ ਜਿੱਥੇ ਹੋਰ ਕਈ ਦਾਤਾਂ ਸਨ, ਉਹਦੇ ਘਰ ਵਿੱਚ ਜਿੱਥੇ ਹੋਰ ਕਈ ਪ੍ਰਕਾਰ ਦੀਆਂ ਬਰਕਤਾਂ ਨੇ, ਜਦੋਂ ਕੋਈ ਪਰਮਾਤਮਾ ਦੇ ਚਰਨਾਂ ਦੇ ਨੇੜੇ ਹੋਇਆ, ਇੱਕ ਦਾਤ ਉੱਥੋਂ ਹਰ ਇੱਕ ਨੂੰ ਨਸੀਬ ਹੁੰਦੀ ਏ। ਉਹ ਦਾਤ ਹੈ ਕਿ ਉਸ ਮਨੁੱਖ ਦੇ ਗਿਆਨ ਵਿੱਚ ਬਹੁਤ ਭਾਰਾ ਵਾਧਾ ਹੋ ਜਾਂਦਾ ਹੈ, ਭਾਵੇਂ ਕਿ ਇਸ ਬੰਦਗੀ ਵਿੱਚ ਨਾਮ ਵਿੱਚ ਕਈ ਪ੍ਰਕਾਰ ਦੀਆਂ ਬਰਕਤਾਂ ਨੇ। ਇਹਦੇ ਨਾਲ ਵੇਖਣ ਦੀ ਸ਼ਕਤੀ ਵਧਦੀ, ਜਿਹੜੀ ਅੱਖ ਕੇਵਲ ਥੋੜੇ ਥਾਂ ਤੱਕ ਵੇਖ ਸਕਦੀ ਉਹ ਬੜੀ ਦੂਰ ਵੇਖ ਲੈਂਦੀ, ਜਿਹੜੇ ਕੰਨ ਬਿਲਕੁਲ ਨੇੜੇ ਦੀ ਗੱਲ ਹੀ ਸੁਣ ਸਕਦੇ ਨੇ, ਜੇ ਉੱਥੇ ਨਾਮ ਦੀਆਂ ਬਰਕਤਾਂ ਆ ਜਾਣ ਤੇ ਹਜ਼ਾਰਾਂ ਮੀਲਾਂ ਦੀ ਗੱਲ ਉਹ ਮਨੁੱਖ ਉੱਥੇ ਸੁਣ ਸਕਦਾ, ਉਹਦੇ ਹੱਥਾਂ ਵਿੱਚ ਪਰਮਾਤਮਾ ਦੀ ਬਰਕਤ ਆ ਜਾਂਦੀ, ਉਹਦੇ ਪੈਰਾਂ ਵਿੱਚ ਕ੍ਰਾਂਤੀ ਆ ਜਾਂਦੀ, ਉਹਦੇ ਸਰੀਰ ਦੀ ਇੱਕ ਇੱਕ ਨਾੜ ਦੀ ਹਰਕਤ ਵਿੱਚ ਬਹੁਤ ਵੱਡਾ ਵਾਧਾ ਹੁੰਦਾ। ਔਰ ਬਾਣੀ ਵਿੱਚ ਜਪਜੀ ਸਾਹਿਬ ਵਿੱਚ ਬਚਨ ਕਹੇ ਨੇ, ਕਰਮ ਖੰਡ ਕੀ ਬਾਣੀ ਜ਼ੋਰ, ਉਹਦੇ ਜੀਵਨ ਦੀਆਂ ਸਾਰੀਆਂ ਸ਼ਕਤੀਆਂ ਵਿੱਚ ਜ਼ੋਰ, ਸ਼ਕਤੀ, ਤਾਕਤ, ਉਹ ਵੀ ਅਸੀਮ जो मिणी नहीं जा सकती वह भरी जाती है। एक होर दात उहदे घरों प्राप्त हुंदी, उस नूं कहिंदे ने ज्ञान, उस मनुख दा असीम हो जांदा है। वह भी पंज खंडां विच लिखिया मिलदा है, जपजी साहिब विच ज्ञान खंड मैं, ज्ञान प्रचंड। प्रचंड दा अर्थ है जिवें बहुत वड्डे ढेर नूं अग लग जाए लकड़ां दे नूं, ते रात दे हनेरे विचों लगी हुई अग जदों लाटां प्रचंड हो के आकाश वल उठदियां ने, ते बड़ी बड़ी दूर विच उन्हां लाटां दी उस अग दी रोशनी विच एक एक तीला दिसना शुरू हो जांदा है। जिहड़े मनुख परमात्मा दे नाम नाल जुड़े ने, उन्हां दे अंदर ज्ञान भांबड़ बन के मचिया, और उस ज्ञान दी रोशनी विच उन्हां ने अपने आप नूं देखिया। अपने आप नूं देखण तों बाद फिर उन्हां ने संसार नूं भी वेख्या है। संसार की है यह भी उन्हां ने देख लिया। ऐसे पुरशां ने फिर अपनी रसना तों कई प्रकार दे ज्ञान दे शब्द उचारे। मैं सिर्फ ज्ञान दे संबंध विच बहु शास्त्र बहु सिमृति पेखे सर्व टंडोल, और गुरु साहब ने बचन भी कहा गुरमुख नादंग गुरमुख वेदंग गुरमुख रहया समाई। गुरु पहला नाद विच सी, नाद दे अर्थ ने आवाज शब्द। गुरु पहला शब्द दे विच सी, आवाज विच सी, फिर आवाज दे विचों गुरु ने अखरां दा रूप धारण किया, वेद दा रूप धारण किया। गुरमुख नादंग गुरमुख वेदंग गुरमुख रहा समाई, ते फिर गुरु उस अखर विच उस बाणी विच समा के बैठ गया, वो लुक के बह गया उस शब्द दे विच। फिर जेड़े जेड़े मनुख ने उस बाणी दी उस शब्द दी कमाई कीती जिंदगी विच, उन्हें उस शब्द दे विचों ही परमात्मा नूं गुरु नूं प्रगट कर ले। अज दे शब्दां विच सतगुरु सच्चे पातशाह ने शास्त्रां दा वर्णन कीता है, धार्मिक ग्रंथां दा वर्णन कीता है, और ए वी गल विच प्रगट कीती कि बहुते संसार दे लोक जेडे रब दे प्यारियां विचों ज्ञान प्रगट हुंदा है, ओ फिर ग्रंथ लिखे जांदे ने। संसार दे बहुते धार्मिक बंदे सिर्फ उन्हां ग्रंथां नूं पढ़ लेना, उन्हां दा अखरी ज्ञान हासिल कर लेना, और ओदे तों बाद ओदियां कहानियां कठियां करके उन्हां दा विस्तार करी जाना, उन्हां दी व्याख्या करी जानी, उन्हां ते किताबां लिख देनियां, बहसां करनियां, ते उच्ची उच्ची धर्म दी व्याख्या करी जानी। इहनूं धर्म कह के अपनी जिंदगी दा बहुमुल्ला कीमती समां केवल शास्त्रां धार्मिक ग्रंथां दीआं विचारां विच ही लंघा दित्ता। उन्हां गुरु अमरदास सच्चे पातशाह कहिंदे ने कि सिमरत शास्त्र पुन पाप विचार दे तत्तै सार ना जाने। तत् कुछ होर सी, तत् दा मतलब हुंदा आपां चीज केड़ी प्राप्त करनी, आपां लभना की है। केवल कहानियां नहीं ने, केवल कन्न रस नहीं, धार्मिक जगत विच लभत की है, केंद्र केड़ा है, पहुंचना किथे है। केवल कहानियां याद कर लेनियां, इहनूं गुरु साहिब ने आसा दी वार विच क्या ऊचे कूकै वादा गावै जोधा का विचार, मूर्ख पंडित हिकमत हुजत संजे धरे प्यार, धर्मी धर्म करै गावावै मंगै मोख द्वार, जति सदावै जुगत न जाने छड बहै घर बार, सब को पूरा आपे होवै घट न कोई आखै, पत परवाना पिछे पाईए ता नानक तोलिया जापै। कहण तों भाव सिर्फ थोड़ा समा आपां इह विचारना है कि जरूरत तां है, जिहड़े साडे तों पहलां धार्मिक मनुख होए ने उहनां दा जीवन सेध लैणी जरूरी है, उहनां वल्लों उचारे गए शब्द बचन भी विचारने जरूरी ने। पर किवें सतगुरु कह रहे ने कि संसार दे धार्मिक लोग केवल इहनां व्याख्यावां विच फस के ते कहानियां ते गल्लां याद करके ਸਿਰ ਦੇ ਉੱਤੇ ਅੱਖਰਾਂ ਦੀ ਪੰਡ ਬੰਨ ਕੇ ਤੁਰੇ ਫਿਰਦੇ ਨੇ, ਸੋਚਦੇ ਨੇ ਧਰਮ ਮੇਰੀ ਝੋਲੀ ਵਿੱਚ ਆ ਗਿਆ। ਅੱਖਰ ਗਿਆਨ ਨਹੀਂ ਸੰਸਾਰ ਵਿੱਚ, ਪਰ ਸਾਡੇ ਵਿੱਚ ਇਹ ਕੇਵਲ ਅਸੀਂ ਬ੍ਰਾਹਮਣ ਨੂੰ ਕਹਿੰਦੇ ਹਾਂ ਕਿ ਉਹ ਸਿਮਰਤੀਆਂ ਪੜ੍ਹ ਪੜ੍ਹ ਕੇ ਬਹਿਸ਼ ਕਰਦਾ, ਉਹ ਸ਼ਾਸਤਰ ਪੜ੍ਹ ਪੜ੍ਹ ਕੇ ਬਹਿਸ਼ ਦੀਆਂ ਗੱਲਾਂ ਕਰਦਾ, ਪਰ ਸਾਧ ਸੰਗਤ ਸਾਡੇ ਵਿੱਚ ਵੀ ਬਹੁ ਗਿਣਤੀ ਵਿੱਚ ਹਿੱਸਾ ਕਿਹੜਾ ਹੈ? ਜਿਹੜੇ ਅਸੀਂ ਕੁਝ ਲੋਕ ਪੜ੍ਹਨੇ ਆ, ਪੜ੍ਹ ਕੇ ਯਾਦ ਕਰਨੇ ਆ, ਯਾਦ ਕਰਕੇ ਦੂਜਿਆਂ ਨੂੰ ਸੁਣਾਉਂਦੇ ਆ, ਤੇ ਦੂਜਿਆਂ ਵਿੱਚੋਂ ਵੀ ਬਹੁਤੇ ਸੁਣ ਕੇ ਇਕੱਠਾ ਕਰ ਲੈਂਦੇ ਨੇ, ਫਿਰ ਉਹਨਾਂ ਵਿੱਚੋਂ ਕਹਾਣੀਆਂ ਵਿੱਚੋਂ ਸਵਾਲ ਕੀਤੇ ਜਾਂਦੇ ਨੇ, ਜਵਾਬ ਮੰਗੇ ਜਾਂਦੇ ਨੇ। ਜਿਹੜਾ ਬੰਦਾ ਜ਼ਿਆਦਾ ਕਹਾਣੀਆਂ ਤੇ ਸਾਖੀਆਂ ਯਾਦ ਰੱਖਦਾ, ਅਸੀਂ ਉਹਨੂੰ ਕਹਿੰਦੇ ਹਾਂ ਸਭ ਤੋਂ ਵੱਡਾ ਸਿੱਖ ਬਣ ਗਿਆ। ਚੰਗੀ ਗੱਲ ਹੈ ਚੀਜ਼ਾਂ ਨੂੰ ਯਾਦ ਰੱਖਣਾ, ਬਹੁਤ ਵਧੀਆ। ਪਰ ਜੇ ਗੁਰੂ ਅਮਰਦਾਸ ਇੱਕ ਪੰਡਿਤ ਨੂੰ ਕਹਿੰਦੇ ਨੇ ਕਿ ਤੂੰ ਸਿਮਰਤੀਆਂ ਤੇ ਸ਼ਾਸਤਰਾਂ ਦੀ ਵਿਚਾਰ ਤੇ ਕਰਨਾ, ਤਤ ਵੱਲ ਗਿਆ ਕਦੀ? ਜੇ ਇੱਕ ਮੁਸਲਮਾਨ ਨੂੰ ਕਹਿੰਦੇ ਨੇ ਕਿ ਤੂੰ ਮੁਸਲਮਾਨ ਬਣ ਕੇ ਕੇਵਲ ਸ਼ਰ੍ਹਾਂ ਦੀਆਂ ਵਿਚਾਰਾਂ ਕਰੀ ਜਾਂਦਾ, ਕਦੀ ਉਸ ਖੁਦਾ ਨਾਲ ਪ੍ਰੇਮ ਵੀ ਕੀਤਾ ਹੀ? ਤੇ ਇਹ ਵੀ ਇੱਕ ਸੱਚਾਈ ਹੈ ਸਾਧ ਸੰਗਤ, ਜੇ ਉਹ ਪੰਡਿਤ ਨੂੰ ਕਹਿ ਸਕਦੇ ਨੇ, ਜੇ ਉਹ ਮੁੱਲਾ ਨੂੰ ਕਹਿ ਸਕਦੇ ਨੇ, ਤੇ ਉਹ ਸਾਨੂੰ ਵੀ ਕਹਿ ਸਕਦੇ ਨੇ। ਕਿਤੇ ਤੂੰ ਵੀ ਵਿਚਾਰਾਂ ਵਿੱਚ ਨਹੀਂ ਫਸਿਆ ਫਿਰਦਾ, ਕਿਤੇ ਤੂੰ ਵੀ ਗੱਲਾਂ ਇਕੱਠੀਆਂ ਕਰਕੇ ਸੋਚਣਾ ਮੈਂ ਧਰਮੀ ਹੋ ਗਿਆ, ਇਥੋਂ ਅੱਗੇ ਤੁਰਨ ਦੀ ਤਾਕੀਦ ਕਰਦੇ ਨੇ। ਕਹਿਣ ਲੱਗੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਤੱਤ ਕੀ ਹੈ? ਤੱਤ ਇਹ ਹੈ, ਮੈਂ ਥੋੜਾ ਜਿਹਾ ਉਦਾਹਰਨ ਦੇ ਦਿਆਂ। ਇੱਕ ਬੰਦੇ ਨੇ ਫਸਲ ਬੀਜੀ, ਜ਼ਮੀਨ ਵਾਹੀ, ਬੀਜ ਪਾਇਆ, ਵਿੱਚ ਝੋਨੇ ਦਾ ਬੀਜ ਪਾਇਆ ਜਾਂ ਕਣਕ ਦਾ ਪਾਇਆ, ਉਹ ਫਸਲ ਉੱਗ ਪਈ, ਉਹਦੇ ਪੱਤੇ ਨਿਕਲ ਆਏ, ਉਹ ਸਿੱਟਿਆਂ ਤੇ ਆ ਗਿਆ, ਉਹ ਸਾਰੀ ਉਹਨੂੰ ਪੁੱਛੋ ਮਿਹਨਤ ਕਾਹਦੇ ਵਾਸਤੇ ਕਰ ਰਿਹਾ ਤੂੰ? ਇਹ ਚਾਰ ਮਹੀਨੇ ਪੰਜ ਜਿਹੜੇ ਲਾਏ ਦਿਨ ਰਾਤ, ਜ਼ਮੀਨ ਵਾਹੀ ਹੈ, ਮਿਹਨਤ ਕੀਤੀ ਹੈ, ਖਰਚਾ ਕੀਤਾ ਹੈ। ਜੇ ਉਸ ਜ਼ਿਮੀਦਾਰ ਨੂੰ ਪੁੱਛਿਆ ਜਾਏ ਤੇਰਾ ਟਾਰਗੇਟ, ਤੇਰਾ ਨਿਸ਼ਾਨਾ ਕੀ ਹੈ, ਤੂੰ ਇਹਦੇ ਵਿੱਚੋਂ ਲੱਭਣਾ ਕੀ ਚਾਹੁੰਦਾ ਹੈ, ਤੇ ਉਹ ਕਹੇਗਾ ਮੈਂ ਇਸ ਜ਼ਮੀਨ ਦੇ ਵਿੱਚੋਂ ਇੱਕ ਦਾਣਿਆਂ ਦਾ ਬੋਲ, ਦਾਣਿਆਂ ਦਾ ਢੇਰ ਇਕੱਠਾ ਕਰਨਾ ਚਾਹੁੰਦਾ, ਆ ਤੇ ਸਿਰਫ ਪੱਤੇ ਤੇ, ਤਾਂ ਮੈਂ ਇਹਨਾਂ ਦੀ ਰਾਖੀ ਕਰਨਾ ਵੀ ਮੇਰੀ ਝੋਲੀ ਵਿੱਚ ਦਾਣੇ ਪੈ ਜਾਣ। ਤੇ ਜੇ ਕੋਈ ਜ਼ਿਮੀਦਾਰ 6 ਮਹੀਨੇ ਕਿਸੇ ਫਸਲ ਨੂੰ ਪਾਲਦਾ ਰਹੇ, ਉਹਨੂੰ ਪਾਣੀ ਦਿੰਦਾ ਰਹੇ, ਖਾਦ ਪਾਉਂਦਾ ਰਹੇ, ਸਪਰੇ ਕਰਦਾ ਰਹੇ, ਰਾਖੀ ਕਰਦਾ ਰਹੇ, ਤੇ ਜਦੋਂ ਪੱਕਣ ਤੇ ਆਏ ਉਦੋਂ ਦਾਣੇ ਵਿੱਚ ਹੀ ਛੱਡ ਕੇ ਤੁਰ ਜਾਏ, ਰੁਲ ਜਾਣ, ਉਹਦੇ ਤੋਂ ਵੱਡਾ ਹੋਰ ਕੋਈ ਮੂਰਖ ਜ਼ਿਮੀਦਾਰ ਨਹੀਂ ਹੈ। ਇਸੇ ਤਰ੍ਹਾਂ ਇੱਕ ਧਾਰਮਿਕ ਮਨੁੱਖ ਸਾਰੇ ਧਰਮ ਦੇ ਕਰਮ ਕਰੇ ਪਿਆ, ਆਪਣੇ ਧਾਰਮਿਕ ਥਾਵਾਂ ਤੇ ਵੀ ਜਾਵੇ, ਉੱਥੇ ਸਾਰੀਆਂ ਰਵਾਇਤਾਂ ਵੀ ਪੂਰੀਆਂ ਕਰੇ, ਉਸ ਥਾਂ ਤੇ ਦਾਨ ਵੀ ਕਰੇ, ਲੰਗਰ ਵੀ ਲਾਏ, ਸਭ ਕੁਝ ਕਰੇ, ਹਰ ਇੱਕ ਕਰਮ ਜਿਹੜਾ ਉਹਨੂੰ ਦੱਸਿਆ ਗਿਆ ਉਹਦੇ ਧਰਮ ਦੇ ਅਨੁਸਾਰ ਉਹ ਬਿਲਕੁਲ ਟਾਈਮ ਵੱਧ ਹੋ ਕੇ ਕਰਦਾ ਰਹੇ, ਸਮੇਂ ਤੇ ਕਰਦਾ ਰਹੇ, ਆਪਣੇ ਸਰੀਰ ਦੇ ਉੱਤੇ ਵਸਤਰ ਵੀ ਉਹ ਪਾਏ ਜਿਹੜੇ ਉਸ ਧਰਮ ਦੇ ਆਗੂ ਨੇ ਕਹੇ ਨੇ, ਇਹ ਸਾਰਾ ਕੁਝ ਕਰ ਲਵੇ, ਤੇ ਜੇ ਉਹਦੇ ਅੰਦਰ ਸਾਂਝ ਪਰਮਾਤਮਾ ਦੇ ਚਰਨਾਂ ਨਾਲ ਪਾਉਣ ਦੀ ਇੱਛਾ ਨਹੀਂ ਜਾਗੀ, ਉਸ ਬੰਦੇ ਦੀ ਹਾਲਾਤ ਵੀ ਉਸ ਜ਼ਿਮੀਦਾਰ ਵਾਲੀ ਏ ਜਿਹੜਾ 6 ਮਹੀਨੇ ਮਿਹਨਤ ਕਰਦਾ ਰਿਹਾ ਤੇ ਜਦੋਂ ਸਿੱਟੇ ਨਿਕਲੇ ਦਾਣੇ ਵਿੱਚ ਛੱਡ ਕੇ ਤੁਰ ਗਏ। ਉਹਨੂੰ ਕਹਿੰਦੇ ਨੇ ਤਤ। ਤਤ ਤੋਂ ਬਿਨਾਂ ਕੀ ਕਰਨਾ? ਭਗਤ ਜੀ ਨੇ ਇੱਕ ਸ਼ਬਦ ਕਿਹਾ, ਕਹਿੰਦੇ ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਹਿਰਦੈ ਕਮਲ ਘੱਟ ਬ੍ਰਹਮ ਨਾ ਚੀਨਾ, ਕਾਹੇ ਭਇਆ ਸੰਨਿਆਸੀ। ਭਰਮੇ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਇੱਥੇ ਜੈ ਚੰਦ ਨਾਮ ਦੇ ਕਿਸੇ ਧਾਰਮਿਕ ਸੰਨਿਆਸੀ ਨੂੰ ਭਗਤ ਜੀ ਸਮਝਾ ਰਹੇ ਨੇ, ਜਿਹੜਾ ਅੰਦਰ ਨੂੰ ਸਾਫ਼ ਕਰਨ ਦੀ ਬਜਾਏ ਕੇਵਲ ਬਾਹਰਲੇ ਕਰਮਾਂ ਤੇ ਭਰੋਸਾ ਕਰ ਬੈਠਾ। ਅੱਗੇ ਬਚਨ ਕੀਤਾ, ਘਰ ਘਰ ਖਾਇਆ, ਘਰ ਘਰ ਖਾਇਆ ਪਿੰਡ ਵਧਾਇਆ। ਹਰ ਇੱਕ ਘਰ ਵਿੱਚੋਂ ਰੋਟੀਆਂ ਖਾਧੀਆਂ, ਖਾਣਾ ਖਾਧਾ ਤੇ ਸਰੀਰ ਨੂੰ ਮੋਟਾ ਕਰ ਲਿਆ, ਵਧਾ ਲਿਆ। ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ। ਭੂਮ ਮਸਾਣ ਕੀ ਭਸਮ ਲਗਾਈ, ਬਿਨ ਗੁਰ ਤਤ ਨਾ ਪਾਇਆ ਸਰੀਰ ਤੇ ਸਵਾਹ ਮਲ ਲਈ। ਮੜੀਆਂ ਵਿੱਚ ਰਾਤਾਂ ਕੱਢੀਆਂ, ਮੰਤਰ ਸਿੱਖ ਲੈ, ਚੇਲੇ ਬਣਾ ਲੈ, ਇਹਨਾਂ ਪਖੰਡਾਂ ਵਿੱਚ ਫਸ ਗਿਆ। ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ। ਭੂਮ ਮਸਾਨ ਕੀ ਭਸਮ ਲਗਾਈ, ਬਿਨ ਗੁਰ ਤਤ ਨਾ ਪਾਇਆ। ਤੇ ਅੱਗੇ ਬਚਨ ਕੀਤੇ, ਕਾਏ ਜਪੋ ਰੇ, ਕਾਏ ਤਪੋ ਰੇ, ਕਾਏ ਬਿਲੋਵੋ ਪਾਣੀ। ਕਹਿਣ ਲੱਗੇ ਕਿਉਂ ਪਾਣੀ ਵਿੱਚ ਮਧਾਣੀ ਪਾ ਕੇ ਐਵੇਂ ਸਰੀਰ ਦਾ ਸਮਾਂ ਤੇ ਸ਼ਕਤੀ ਨੂੰ ਖਰਾਬ ਪੈ ਕਰ ਦਿਓ। ਇਹ ਫੋਕਟ ਕਰਮੀ ਵੱਲ ਇਸ਼ਾਰਾ ਕੀਤਾ, ਕਾਏ ਜਪੋ ਰੇ। ਹੁਣ ਇੱਥੇ ਧਿਆਨ ਦੇਣਾ, ਜਪਣ ਦਾ ਹੁਕਮ ਗੁਰਬਾਣੀ ਵਿੱਚ ਵੀ ਦਿੱਤਾ ਹੈ, ਜਪ ਦਾ ਹੁਕਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜਪ ਤੋਂ ਸ਼ੁਰੂ ਹੁੰਦੀ, ਜਪ ਜੀ ਸਾਹਿਬ ਹੁਕਮ ਕੀਤਾ, ਜਪ ਬੋਲ ਉਹਨੂੰ ਉਚਾਰਨ ਕਰ, ਸ੍ਰੀ ਰਾਮ ਨਾਮਾ ਉਚਰ ਮਣਾ, ਉਚਰ ਦਾ ਅਰਥ ਬੋਲਣਾ, ਉਚਾਰਨ ਕਰਨਾ। ਇੱਥੇ ਕਿਹਾ ਕਾਏ ਜਪੋ ਰੇ, ਕਾਏ ਜਪੋ ਦਾ ਅਰਥ ਹੈ, ਇਹ ਨਹੀਂ ਕਹਿ ਰਿਹਾ ਵੀ ਤੂੰ ਜਪ ਨਾ। ਉਹ ਪੁੱਛਦੇ ਨੇ ਮੈਨੂੰ ਇਹ ਦੱਸ ਵੀ ਜਪਦਾ ਕਾਹਦੇ ਵਾਸਤੇ ਪਿਆ, ਤੇਰੇ ਜਪਣ ਦਾ ਨਿਸ਼ਾਨਾ ਕੀ ਹੈ, ਕਿਉਂ ਜਪ ਰਿਹਾ। ਕਾਏ ਜਪੋ ਰੇ, ਕਾਏ ਤਪੋ ਰੇ, ਕਿਉਂ ਤੂੰ ਪਾਈ ਜਾਂਦਾ ਸਰੀਰ ਨੂੰ, ਸਰੀਰ ਤੇ ਕਿਉਂ ਪ੍ਰੈਸ਼ਰ ਪਾਈ ਜਾਂਦਾ। ਕਾਏ ਬਿਲੋਵੋ ਪਾਣੀ, ਲੱਖ ਚੌਰਾਸੀ ਜਿਨ ਉਪਾਈ ਸੋ ਸਿਮਰੋ ਨਿਰਬਾਣੀ, ਉਹਨੂੰ ਸਿਮਰ। ਜਪ ਜੇ ਸਿਮਰਨ ਬਣ ਗਿਆ ਤੇ ਜਪ ਪ੍ਰਵਾਨ ਏ, ਜੇ ਜਪ ਸਿਮਰਨ ਤੱਕ ਨਹੀਂ ਗਿਆ, ਯਾਦ ਤੱਕ ਨਹੀਂ ਗਿਆ, ਉਹ ਕੇਵਲ ਕਰਮ ਰਹਿ ਗਿਆ। ਸੋ ਸਿਮਰੋ ਨਿਰਬਾਣੀ। ਤੇ ਅਖੀਰ ਤੇ ਇੱਕ ਗੱਲ ਕਿਹਾ, ਗੱਲ ਕਈ ਭਗਤ ਜੀ ਨੇ, ਕਹਿਣ ਲੱਗੇ ਜਿੰਨਾ ਚਿਰ ਤਤ ਨਹੀਂ ਮਿਲਦਾ। ਅੱਗੇ ਬਚਨ ਕੀਤੇ, ਕਾਏ ਜਪੋ ਰੇ, ਕਾਏ ਤਪੋ ਰੇ, ਕਾਏ ਬਿਲੋਵੋ ਪਾਣੀ, ਲੱਖ ਚੌਰਾਸੀ ਜਿਨ ਉਪਾਈ ਸੋ ਸਿਮਰੋ ਨਿਰਬਾਣੀ, ਕਾਏ ਕਮੰਡਲ ਕਾਪੜ ਯਾਰੇ, ਅੱਠ ਸੱਠ ਕਾਏ ਫਿਰਾਹੀ, ਬਦਤ ਲੋਚਨ ਸੁਣ ਰੇ ਪ੍ਰਾਣੀ, ਕਣ ਬਿਣ ਗਾਹ ਕੇ ਪਾਹੀ। ਕਣ ਦਾ ਅਰਥ ਹੈ ਦਾਣੇ, ਤੇ ਗਾਹ ਸ਼ਬਦ ਜਿਹੜਾ ਨਾ, ਇਹ ਹੁਣ ਤਾਂ ਅੱਜ ਤੋਂ ਜਿਨ੍ਹਾਂ ਬਜ਼ੁਰਗਾਂ ਦੀ ਉਮਰ 70-80 ਸਾਲ ਹੈ, ਜਦੋਂ ਗਾਹ ਸ਼ਬਦ ਕਿਹਾ ਜਾਏਗਾ ਉਹਨਾਂ ਨੂੰ ਤੇ ਸਮਝ ਲੱਗ ਜਾਏਗੀ, ਕਿਉਂਕਿ ਗਾਹ ਪਾਉਣਾ ਅੱਜ ਤੋਂ ਤਕਰੀਬਨ ਕੋਈ 100 ਸਾਲ ਪਹਿਲਾਂ ਦੀ ਘਟਨਾ। ਗਾਹ ਦਾ ਅਰਥ ਸੀ, ਜਾਂ ਖਲਹਾਣ ਸ਼ਬਦ ਆਉਂਦਾ ਗੁਰਬਾਣੀ ਵਿੱਚ, ਇਹ ਸਾਰੇ ਸ਼ਬਦ ਨੇ। ਵੈਸੇ ਸਾਨੂੰ ਯਤਨ ਕਰਦੇ ਰਹਿਣਾ ਚਾਹੀਦਾ ਹੈ ਵੀ ਗੁਰਬਾਣੀ ਵਿੱਚ ਜਿਹੜੇ ਪੁਰਾਣੀਆਂ ਕਿਰਿਆਵਾਂ ਸਨ ਉਹਨਾਂ ਦੇ ਅਰਥ ਵਿਖਾ ਕੇ ਕੀਤੇ ਜਾਣ। ਜਿਵੇਂ ਖਲਿਆਣ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੀ ਇੱਕ ਕਾਜੀ ਨੂੰ ਕਹਿੰਦੇ, ਜਿਹੜੇ ਮੰਤਰ ਪੜ੍ਹਦਾ ਸੀ, ਫੂਕਾ ਮਾਰਦਾ ਸੀ, ਉਹਨੂੰ ਸਮਝਾ ਰਹੇ ਨੇ ਕਿ ਤੂੰ ਤ੍ਰਿਗ ਤਿੰਨਾਂ ਦਾ ਜੀਵਿਆ, ਜੋ ਲਿਖ ਲਿਖ ਵੇਚੈ ਨਾਉ, ਖੇਤੀ ਜਿਨ ਕੀ ਉਜੜੈ, ਖਲਵਾੜੇ ਕਿਆ ਥਾਉ, ਖਲਵਾੜੇ ਦੇ ਕੀ ਅਰਥ ਕਰਾਂਗੇ। ਅੱਜ ਦਾ ਜਿਹੜਾ ਨੌਜਵਾਨ ਹੈ ਉਹਨੂੰ ਖਲਵਾੜੇ ਦਾ ਪਤਾ ਨਹੀਂ ਲੱਗੇਗਾ। ਖਿਲਵਾੜਾ ਉਹਨੂੰ ਕਹਿੰਦੇ ਨੇ ਜਦੋਂ ਫਸਲ ਪੱਕਦੀ ਏ ਤੇ ਜ਼ਿਮੀਦਾਰ ਸਾਰੀ ਫਸਲ ਇਕੱਠੀ ਕਰਕੇ ਇੱਕ ਥਾਂ ਤੇ ਢੇਰ ਲਾ ਦਿੰਦਾ, ਉਹਨੂੰ ਕਹਿੰਦੇ ਨੇ ਫਸਲ ਦਾ ਖਿਲਵਾੜਾ ਬਣ ਗਿਆ। ਫਿਰ ਜਦੋਂ ਬਲਦ ਲੈ ਕੇ ਉਸ ਖਿਲਵਾੜੇ ਦੇ ਉੱਤੇ ਤੋਰਦੇ ਸਨ ਉਹਦੇ ਵਿੱਚੋਂ ਦਾਣੇ ਕੱਢਣ ਲਈ, ਕਿਉਂਕਿ ਬਲਦਾਂ ਦੇ ਪੈਰਾਂ ਨਾਲ ਉਹ ਮਿਧਿਆ ਜਾਂਦਾ ਸੀ, ਜਿਹੜੀ ਝੋਨਾ ਹੁੰਦਾ ਸੀ ਜਾਂ ਕਣਕ ਹੁੰਦੀ ਸੀ, ਜਦੋਂ ਮਿਧਿਆ ਜਾਂਦਾ ਸੀ ਦਾਣੇ ਵੱਖਰੇ ਹੋ ਜਾਂਦੇ ਸਨ ਤੇ ਤੂੜੀ ਵੱਖਰੀ ਹੋ ਜਾਂਦੀ ਸੀ। ਉਹ ਜਦੋਂ ਉਹ ਥਾਂ ਤੇ ਇਹ ਬਲਦ ਉਹਦੇ ਉੱਤੇ ਘੁਮਾਏ ਜਾਂਦੇ ਸਨ ਤੇ ਉਹਨੂੰ ਕਹਿੰਦੇ ਸਨ ਵੀ ਗਾਹ ਪਾਇਆ ਹੋਇਆ ਹੈ। ਗਾਹ ਦਾ ਅਰਥ ਕਿਸੇ ਚੀਜ਼ ਨੂੰ ਗਾਉਣਾ, ਵਾਰ ਵਾਰ ਉਹਨੂੰ ਰਗੜਨਾ। ਤਾਂ ਇੱਥੇ ਭਗਤ ਜੀ ਕਹਿ ਰਹੇ ਨੇ ਕਾਏ ਕਮੰਡਲ ਕਾਪੜੀ ਆ ਰੇ, ਕਿਉਂ ਹੱਥ ਵਿੱਚ ਕਰਮੰਡਲ ਫੜ ਕੇ ਤੇ ਸਰੀਰ ਤੇ ਕੱਪੜੇ ਵਿਸ਼ੇਸ਼ ਤਰ੍ਹਾਂ ਦੇ ਪਾ ਕੇ ਫਿਰਨਾ ਪਿਆ। ਕਾਏ ਕਮੰਡਲ ਕਾਪੜੀ ਆ ਰੇ, ਅੱਠ ਸੱਠ ਕਾਏ ਫਿਰਾਈ, 68 ਤੀਰਥਾਂ ਦਾ ਤੂੰ ਰਟਨ ਕਰ ਰਿਹਾ, ਬਦ ਤਲੋਚਨ ਸੁਣ ਰੇ ਪ੍ਰਾਣੀ, ਕਣ ਬਿਣ, ਕਣ ਦਾ ਅਰਥ ਹੈ ਦਾਣਾ, ਗਾਹ ਕੇ ਪਾਹੀ। ਕਹਿਣ ਲੱਗੇ ਉਹ ਜ਼ਿਮੀਦਾਰ ਕਦੀ ਗਾਹ ਨਹੀਂ ਪਾਉਂਦਾ ਜਿਹਦੀ ਫਸਲ ਦੇ ਵਿੱਚ ਸਿੱਟਿਆਂ ਵਿੱਚ ਦਾਣੇ ਨਾ ਹੋਣ, ਉਹ ਛੱਡ ਕੇ ਤੁਰ ਜਾਂਦਾ ਹੈ, ਪਰ ਤੂੰ ਕੇਵਲ ਫੋਕੇ ਧਾਰਮਿਕ ਕਰਮਾਂ ਦੇ ਇਸ ਖਲਿਆਣ ਦੇ ਵਿੱਚ ਗਾਹ ਪਾ ਕੇ ਬੈਠਾ ਹੈ ਜਿਹਦੇ ਵਿੱਚੋਂ ਨਿਕਲਣਾ ਕੁਝ ਨਹੀਂ, ਤੇ ਤੂੰ ਉਸ ਪਾਣੀ ਵਿੱਚ ਮਧਾਣੀ ਪਾ ਕੇ ਬੈਠਾ ਹੈ ਜਿਹਦੇ ਵਿੱਚੋਂ ਕਦੀ ਮੱਖਣ ਹੱਥ ਵਿੱਚ ਨਹੀਂ ਆਏਗਾ। ਇਹ ਸਾਰੀਆਂ ਜੋ ਉਦਾਹਰਨਾਂ ਨੇ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਦਿੱਤੀਆਂ ਗਈਆਂ ਕਿ ਇੱਕ ਸੰਸਾਰਿਕ ਬੰਦਾ ਤੇ ਆਪਣਾ ਟਾਈਮ ਗਵਾ ਹੀ ਰਿਹਾ ਹੈ। ਅਸੀਂ ਕਹਿੰਦੇ ਹਾਂ ਵਾਰ ਵਾਰ ਜਿਹੜੇ ਗੁਰੂ ਕੋਲ ਨਹੀਂ ਆਏ ਉਹਨਾਂ ਦਾ ਟਾਈਮ ਖਰਾਬ ਹੋ ਗਿਆ, ਜਿਹੜੇ ਗੁਰਬਾਣੀ ਨਹੀਂ ਪੜ੍ਹਦੇ ਉਹਨਾਂ ਦਾ ਵਕਤ ਅਜਾਈ ਲੰਘ ਗਿਆ। ਵਾਰ ਵਾਰ ਅਸੀਂ ਭਾਸ਼ਣ ਦਿੰਦੇ ਹਾਂ ਔਰ ਅਸੀਂ ਆਪਣੇ ਆਪ ਨੂੰ ਸ੍ਰੇਸ਼ਠ ਮੰਨ ਲੈਂਦੇ ਹਾਂ, ਉੱਚੇ ਮੰਨਦੇ ਹਾਂ, ਚੰਗੀ ਗੱਲ ਹੈ, ਪਰ ਇਹ ਵੀ ਵਾਪਰ ਸਕਦਾ ਹੈ। ਸੰਸਾਰੀਆਂ ਦਾ ਤੇ ਟਾਈਮ ਖਰਾਬ ਹੋਇਆ ਹੀ ਏ। ਜਿਹੜੀ ਲਾਈਨ ਤੇ ਅਸੀਂ ਤੁਰੇ ਹਾਂ ਧਾਰਮਿਕ ਮਨੁੱਖ, ਜੇ ਅਸੀਂ ਵੀ ਧਰਮ ਨੂੰ ਠੀਕ ਢੰਗ ਨਾਲ ਨਾ ਕਮਾਇਆ ਤੇ ਟਾਈਮ ਸਾਡਾ ਵੀ ਖਰਾਬ ਹੋ ਜਾਏਗਾ, ਸਾਡਾ ਵੀ ਟਾਈਮ ਅਜਾਈ ਚਲਾ ਜਾਏਗਾ। ਮੈਂ ਅਖਰੀ ਅਰਥਾਂ ਵੱਲ ਤੁਰਨ ਦਾ ਯਤਨ ਕਰਾਂ ਕਿਉਂਕਿ ਲੰਬੀ ਅੱਧੀ ਅਸ਼ਟਪਦੀ ਨੂੰ ਆਪਾਂ ਵਿਚਾਰਨਾ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ। ਹੁਣ ਇੱਥੇ ਇੱਕ ਇਸ਼ਾਰਾ ਕਰ ਦਿੱਤਾ, ਜਿਹੜਾ ਬੰਦਾ ਆਪਣੇ ਗੁਰੂ ਵਾਲਾ ਨਹੀਂ ਬਣਿਆ, ਬਿਨਾਂ ਗੁਰੂ ਤੋਂ ਧਰਮੀ ਏ, ਉਹ ਫੋਕਟ ਕਰਮ ਕਰ ਰਿਹਾ ਹੈ। ਫੋਕਟ ਕਰਮ ਦੇ ਅਰਥ ਇਹ ਨਾ ਸਮਝਣਾ ਕੋਈ ਬਾਣੀ ਪੜ੍ਹੇ ਤੇ ਉਹ ਫੋਕਟ ਕਰਮ। ਜਿਹੜਾ ਬੰਦਾ ਆਪਣੀ ਅਕਲ ਨੂੰ ਵੱਡਾ ਸਮਝਦਾ ਤੇ ਗੁਰੂ ਨੂੰ ਛੋਟਾ ਜਾਣਦਾ, ਜਿਹੜਾ ਅਕਲ ਦੇ ਸਹਾਰੇ ਤੇ ਅਕਲ ਵੀ ਉਹ ਜਿਹੜੀ ਇੱਕ ਕੇਵਲ ਛੋਟੀ ਉਮਰ ਦਾ ਤਜਰਬਾ, ਥੋੜੇ ਸਾਲਾਂ ਦਾ ਤਜਰਬਾ, ਉਹਦੇ ਭਰੋਸੇ ਤੇ ਜੋ ਜੀ ਰਿਹਾ, ਉਹ ਮਨੁੱਖ ਤੱਤ ਨੂੰ ਨਹੀਂ ਜਾਣਦਾ ਕਿਉਂਕਿ ਉਹਨੇ ਗੁਰੂ ਦਾ ਸਹਾਰਾ ਨਹੀਂ ਲਿਆ। ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ। ਤਿੰਨ ਤਰ੍ਹਾਂ ਦੇ ਸੁਭਾਵਾਂ ਵਿੱਚ, ਰਜੋ ਤਮੋ ਤੇ ਸਾਤਕੀ ਸੁਭਾਅ ਵਿੱਚ ਸੰਸਾਰ ਸੌ ਗਿਆ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਇਸ ਤਰ੍ਹਾਂ ਮਨ ਦੀ ਨੀਂਦ ਦੇ ਵਿੱਚ ਹੀ, ਮਨ ਦੀ ਬੇਹੋਸ਼ੀ ਵਿੱਚ, ਮਨ ਦੇ ਹੰਕਾਰ ਦੇ ਵਿੱਚ, ਮਨ ਦੇ ਲੋਭ ਦੇ ਵਿੱਚ, ਮਨ ਦੀ ਵਾਸ਼ਨਾ ਪ੍ਰਵਿਰਤੀ ਵਿੱਚ ਇਹ ਜ਼ਿੰਦਗੀ ਦੀ ਰਾਤ ਅਜਾਈ ਗੁਜ਼ਰਦੀ ਜਾ ਰਹੀ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਫਿਰ ਹਜ਼ੂਰ ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ। ਕੌਣ ਜਾਗੇ ਨੇ? ਕਹਿੰਦੇ ਜਿਨ ਹਰ ਮਨ ਵਸਿਆ, ਜਿਨ੍ਹਾਂ ਨੇ ਆਪਣੇ ਮਨ ਵਿੱਚ ਅਕਾਲ ਪੁਰਖ ਨੂੰ ਵਸਣ ਦਿੱਤਾ। ਆਉਂਦਾ ਜਾਂਦਾ ਤੇ ਸਾਡੇ ਸਾਰਿਆਂ ਦੇ ਮਨ ਵਿੱਚ ਰਹਿੰਦਾ, ਵਸਣਾ ਹੋਰ ਚੀਜ਼, ਆਉਣਾ ਹੋਰ ਚੀਜ਼। ਵਸਣ ਦਾ ਅਰਥ ਨਿਰੰਤਰ ਲਗਾਤਾਰ। ਬਾਣੀ ਸਾਡੇ ਸਾਰਿਆਂ ਵਿੱਚ ਹੀ ਆਉਂਦੀ ਹੈ, ਕਿਸੇ ਦੇ ਮਨ ਵਿੱਚ ਇੱਕ ਮਿੰਟ ਲਈ, ਕਿਸੇ ਦੇ ਮਨ ਵਿੱਚ ਦੋ ਮਿੰਟ ਲਈ, ਕਿਸੇ ਦੇ ਮਨ ਵਿੱਚ ਘੰਟੇ ਲਈ, ਪਰ ਜੋ ਗੁਰਮੁਖ ਹੈ ਉਹਦੇ ਮਨ ਵਿੱਚ ਨਿਰੰਤਰ ਰਹਿੰਦੀ, ਘਰ ਬਣਾ ਲੈਂਦੀ, ਆਪਣਾ ਵਾਸਾ ਕਰ ਲੈਂਦੀ ਹੈ, ਉਹ ਹੀ ਜਾਗੇ ਨੇ। ਸਾਹਿਬ ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਇਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਨਿਰੰਤਰ ਟਿਕ ਗਈ। ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੈ। ਹੁਣ ਤਤ ਉਹਨੂੰ ਮਿਲਦਾ ਜਿਸ ਨੂੰ ਅਣ ਦਿਨ ਲਿਵ ਦੀ ਪ੍ਰਾਪਤੀ ਹੋ ਜਾਂਦੀ ਹੈ। ਲਿਵ ਕੀ ਹੈ? ਲਿਵ ਦਾ ਅਰਥ ਹੈ ਜਦੋਂ ਮਨ ਪੂਰੀ ਤਰ੍ਹਾਂ ਸਾਡੇ ਕਰਮ ਦੇ ਨਾਲ ਰਾਜੀ ਹੋ ਜਾਂਦਾ ਹੈ। ਮੈਂ ਬੇਨਤੀ ਕਰ ਦੂੰ, ਜਿੱਦਣ ਮਨ ਸਾਡਾ ਪੂਰੀ ਤਰ੍ਹਾਂ ਸਹਿਮਤ ਹੋ ਜਾਂਦਾ ਧਰਮ ਕਮਾਉਣ ਵਾਸਤੇ, ਉਦਣ ਲਿਵ ਲੱਗ ਗਈ। ਔਰ ਜਿਨ੍ਹਾਂ ਦੀ ਲਿਵ ਲੱਗੀ ਉਹਨਾਂ ਦੀ ਨਿਸ਼ਾਨੀ ਕਿ ਉਹਨਾਂ ਦੀ ਦੇਹ ਜਿਹੜੀ ਉਹਨਾਂ ਦੇ ਵਸ ਵਿੱਚ ਆ ਗਈ। ਜਿੰਨਾ ਚਿਰ ਲਿਵ ਨਹੀਂ ਲੱਗਦੀ, ਦੇਹ ਵਸ ਵਿੱਚ ਨਹੀਂ ਆਉਂਦੀ, ਉਹਨਾਂ ਵਾਸਤੇ ਕਹਿੰਦੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ, ਕਿਆ ਕਰੇ ਵਿਚਾਰੀਆ। ਕੋਈ ਵਿਅਕਤੀ ਚਾਹੇ ਵੀ ਕਿ ਮੈਂ ਆਪਣੀ ਦੇਹ ਨੂੰ ਕੰਟਰੋਲ ਕਰਕੇ ਬਿਠਾ ਲਵਾਂ, ਇਹ ਹਿੱਲੇ ਨਾ, ਇਹਨੂੰ ਨੀਂਦ ਨਾ ਆਵੇ, ਇਹਨੂੰ ਥਕੇਵਾਂ ਨਾ ਆਵੇ, ਜਿੰਨਾ ਚਿਰ ਲਿਵ ਨਹੀਂ ਲੱਗਦੀ ਉਸਦੀ, ਉਹਨਾਂ ਚਿਰ ਉਹ ਵਿਚਾਰਾ ਹੈ, ਕਿਆ ਕਰੇ ਵਿਚਾਰੀਆ। ਫਿਰ ਉਹ ਕੀ ਕਰੇ ਜਿਹਦੀ ਦੇਹ ਉਹਦੇ ਵਸ ਵਿੱਚ ਨਹੀਂ? ਸਾਹਿਬ ਕਹਿੰਦੇ ਇਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰਿਆ। ਹੋਰ ਕੋਈ ਰਸਤਾ ਨਹੀਂ, ਨਾਮ ਨਾਲ ਜੁੜ ਕੇ ਹੀ ਲਿਵ ਲੱਗਦੀ ਹੈ। ਤਾਂ ਕਹਿਣ ਤੋਂ ਭਾਵ ਅੱਜ ਦੀ ਅਸ਼ਟਪਦੀ ਵਿੱਚ ਜੋ ਚਾਰ ਪਹਿਲੇ ਅੰਕ ਹਨ, ਉਹਨਾਂ ਨੂੰ ਧਿਆਨ ਸਹਿਤ ਆਪਾਂ ਸਮਝਣ ਦਾ ਯਤਨ ਕਰਾਂਗੇ, ਕਿਉਂਕਿ ਜਿੰਨਾ ਚਿਰ ਸਮਝੇ ਨਹੀਂ ਉਨਾ ਚਿਰ ਸੁਣਾਂਗੇ ਨਹੀਂ, ਸੁਣ ਵੀ ਲਿਆ ਸਮਝਿਆ ਨਹੀਂ। ਇਸ ਲਈ ਥੋੜਾ ਜਿਹਾ ਜ਼ੋਰ ਦਈਏ ਸਮਝਣ ਦੇ ਉੱਤੇ। ਸਤਿਗੁਰੂ ਕਹਿ ਰਹੇ ਨੇ ਬਹੁ ਸ਼ਾਸਤਰ ਬਹੁ ਸਿਮਰਤੀ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਅਸੀਂ ਬੜੇ ਹੀ ਸ਼ਾਸਤਰ ਬਹੁਤ ਸਾਰੀਆਂ ਸਿਮਰਤੀਆਂ। ਸਿਮਰਤੀ ਦੇ ਵੈਸੇ ਅਰਥ ਇਹ ਨੇ ਯਾਦਾਸ਼ਤ, ਪੁਰਾਣਾ ਇਤਿਹਾਸ। ਬੜੀਆਂ ਸਿਮਰਤੀਆਂ, ਬੜੇ ਇਤਿਹਾਸ, ਬੜੀਆਂ ਤਵਾਰੀਖਾਂ, ਪੁਰਾਣੇ ਲੋਕਾਂ ਦੀਆਂ ਜੀਵਨੀਆਂ। ਸਾਫ ਸਾਫ ਮੈਂ ਕਹਿ ਦੇ ਲਾਹਾ ਵੀ ਦੇ ਸਕਦੀਆਂ ਨੇ, ਖਿਆਲ ਰੱਖਣ। ਇੱਥੇ ਇਹ ਨਹੀਂ ਕਹਿ ਰਹੇ ਵੀ ਤੁਸੀਂ ਕਿਸੇ ਦਾ ਪੁਰਾਣਾ ਜੀਵਨ ਨਹੀਂ, ਉਹ ਤੇ ਲਾਭ ਦਿੰਦਾ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਜੇ ਅਸੀਂ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਇੱਕ ਪਾਸੇ ਰੱਖ ਲਈਆਂ, ਉਹ ਤੇ ਸ਼ੀਸ਼ੇ ਵਰਗੀਆਂ ਨੇ, ਤੇ ਫਿਰ ਅਸੀਂ ਆਪਣਾ ਆਪ ਉਹਦੇ ਅੱਗੇ ਰੱਖ ਕੇ ਵੇਖਿਆ। ਭਾਈ ਤਾਰੂ ਸਿੰਘ ਜੀ ਦੀ ਜੀਵਨੀ ਪੜ੍ਹੀ, ਭਾਈ ਤਾਰੂ ਸਿੰਘ ਜੀ ਦੀ ਜੀਵਨੀ ਸੁਣੀ, ਤੇ ਸੁਣ ਕੇ ਫਿਰ ਆਪਣਾ ਆਪ ਵੇਖਿਆ ਵੀ ਆਪਾਂ ਕਿੱਥੇ ਖੜੇ ਹਾਂ, ਭਾਈ ਤਾਰੂ ਸਿੰਘ ਜੀ ਕਿੱਥੇ ਨੇ ਤੇ ਮੈਂ ਕਿੱਥੇ ਹਾਂ। ਜੇ ਫਰਕ ਹੋਇਆ ਤੇ ਗੁਰੂ ਅੱਗੇ ਅਰਦਾਸ ਕਰਕੇ ਯਤਨ ਕਰਨਾ, ਜਿੱਥੇ ਭਾਈ ਤਾਰੂ ਸਿੰਘ ਜਿਸ ਅਵਸਥਾ ਵਿੱਚ ਜੀਵਨ ਬਿਤਾਉਂਦੇ ਰਹੇ ਨੇ, ਮੈਂ ਉਥੋਂ ਤੱਕ ਜਾਣਾ। ਭਾਈ ਮੰਝ ਦੀ ਗੱਲ ਸੁਣੀ ਤੇ ਅੰਦਰ ਉਸ ਰਾਹ ਤੇ ਤੁਰ ਪਏ ਜਿੱਧਰ ਉਹ ਗਏ ਸਨ। ਇਸ ਤਰ੍ਹਾਂ ਜਿੰਨੇ ਗੁਰਸਿੱਖ ਹੋਏ ਨੇ, ਗੁਰਮੁਖ ਹੋਏ ਨੇ, ਉਹਨਾਂ ਦੀ ਜੀਵਨੀ ਸੁਣ ਕੇ ਇਹ ਵੇਖਣਾ ਕਿ ਉਹ ਕਿੱਥੇ ਨੇ ਤੇ ਮੈਂ ਕਿਹੜੀ ਥਾਂ ਤੇ ਫਿਰ ਰਿਹਾ, ਫਿਰ ਇਹਨਾਂ ਦਾ ਲਾਭ ਏ। ਤੇ ਜੇ ਸਾਧ ਸੰਗਤ ਇੱਥੋਂ ਸੁਣਿਆ ਫਲਾਣੇ ਥਾਂ ਤੇ ਬੜੇ ਲੋਕ ਨੇ, ਅਜੇ ਵੀ ਕਥਾ ਵਿਚਾਰ ਸੁਣਨ ਆਉਣਗੇ, ਖਾਸ ਕਰਕੇ ਵਿਦੇਸ਼ ਵਿੱਚ ਬਹੁਤ ਆਏ ਕੁਝ। ਜੇ ਗੁਰੂ ਨਾਨਕ ਦੇਵ ਜੀ ਦੀ ਗੱਲ ਸੁਣਾਓ, ਉਹ ਕਹਿਣਗੇ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਕਿੱਥੇ ਸਨ, ਉਹਨਾਂ ਦੇ ਨਾਨੇ ਦਾ ਕੀ ਨਾਂ ਸੀ, ਉਹਨਾਂ ਦੇ ਹੋਰ ਸਾਰੀਆਂ ਗੱਲਾਂ ਪੁੱਛੀ ਜਾਣਗੇ ਰਿਸ਼ਤਿਆਂ ਦੇ। ਕਿਉਂਕਿ ਸਾਡੀ ਬੁੱਧੀ ਜਿਹੜੀ ਉਹ ਖੜੀ ਹੋਈ ਹੈ ਸੰਸਾਰ ਵਿੱਚ, ਕਦੀ ਇਹ ਨਹੀਂ ਕਹਿਣਗੇ ਗੁਰੂ ਨਾਨਕ ਦੇਵ ਜੀ ਦੀ ਰਸਨਾ ਵਿੱਚੋਂ ਉਚਾਰਿਆ ਗਿਆ ਉਹਦੇ ਅਰਥ ਕੀ ਨੇ, ਉਹ ਕਹਿ ਕੀ ਰਹੀ ਹੈ ਬਾਣੀ। ਬਾਣੀ ਨਾਲ ਕੋਈ ਵਾਸਤਾ ਨਹੀਂ, ਕੋਈ ਜੋੜ ਨਹੀਂ। ਇਸ ਤਰ੍ਹਾਂ ਦੇ ਲੋਕਾਂ ਦੀ ਵਿਚਾਰ ਇੱਥੇ ਚੱਲ ਰਹੀ ਹੈ ਕਿ ਉਹ ਕੇਵਲ ਤਵਾਰੀਖਾਂ ਤਰੀਖਾਂ ਦੇ ਉੱਤੇ, ਘਟਨਾਵਾਂ ਦੇ ਉੱਤੇ, ਥਾਵਾਂ ਦੇ ਉੱਤੇ, ਨਾਵਾਂ ਦੇ ਉੱਤੇ ਹੀ ਸਾਰੀ ਜ਼ਿੰਦਗੀ ਬਹਿਸ ਕਰੀ ਜਾਂਦੇ ਨੇ। ਫਲਾਣੀ ਗੱਲ ਕਿੱਥੇ ਹੋਈ ਸੀ, ਕਦੋਂ ਹੋਈ ਸੀ, ਨੋਟ ਕਰਨਾ, ਫਿਰ ਦੱਸਣਾ ਜੀ ਤੁਸੀਂ ਠੀਕ ਨਹੀਂ ਕਿਹਾ। ਪਰ ਜਿਹੜੇ ਗੁਰਮੁਖ ਨੇ ਉਹਦੇ ਵਿੱਚੋਂ ਸਿਰਫ ਤੱਤ ਲੱਭ ਲੈਂਦੇ ਨੇ, ਲੋੜ ਲਈ ਲੱਭ ਲੈਂਦੇ ਜਿਹੜੀ ਉਹਨਾਂ ਦੀ ਜ਼ਿੰਦਗੀ ਨੂੰ ਕੰਮ ਦੇਵੇ, ਜੀਵਨ ਨੂੰ ਕੰਮ ਦੇਵੇ। ਸਾਹਿਬ ਕਹਿੰਦੇ ਸੀ ਸਾਰੇ ਸ਼ਾਸਤਰ ਸਿਮਰਤੀਆਂ ਪੇਖੇ, ਪੇਖੇ ਦਾ ਅਰਥ ਹੈ ਵੇਖੇ ਹਨ, ਸਰਬ, ਸਰਬ ਦਾ ਅਰਥ ਹੈ ਸਾਰੇ ਹੀ, ਢੰਡੋਲ ਦਾ ਅਰਥ ਹੈ ਫੋਲ ਫੋਲ ਕੇ ਚੰਗੀ ਤਰ੍ਹਾਂ, ਚੰਗੀ ਤਰ੍ਹਾਂ ਫੋਲੇ ਨੇ ਉਹਨਾਂ ਨੇ, ਉਹਨਾਂ ਦੇ ਵਿੱਚੋਂ ਫੋਲ ਫੋਲ ਕੇ ਵੇਖਿਆ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਦਾ ਮਤਲਬ ਵੈਸੇ ਤੇ ਲਿਖ ਨਹੀਂ ਦਿੱਤਾ, ਕਿਤੇ ਨਾ ਕਿਤੇ ਉਹਨਾਂ ਨੇ ਦੂਸਰੇ ਧਰਮਾਂ ਦਾ ਮੁਤਾਲਿਆ ਜ਼ਰੂਰ ਕੀਤਾ, ਤਾਂ ਕਿਹਾ ਅਸੀਂ ਸ਼ਾਸਤਰ ਵੇਖੇ ਨੇ, ਸਿਮਰਤੀਆਂ ਵੇਖੀਆਂ ਨੇ। ਕਈ ਲੋਕਾਂ ਵਿੱਚ ਇੰਨੀ ਜੀਵਨ ਸ਼ਕਤੀ ਹੁੰਦੀ, ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਕਿ ਉਹ ਇੰਨੀ ਤੇਜ਼ੀ ਵਿੱਚ ਕਿਸੇ ਗ੍ਰੰਥ ਨੂੰ ਫੜਨ ਤੇ ਉਹਨਾਂ ਨੂੰ ਲੋੜ ਨਹੀਂ ਵੀ ਜੇ ਉਹ 500 ਪੇਜ ਦੀ ਕਿਤਾਬ ਹੈ ਤੇ 500 ਪੇਜ ਹੀ ਪੜ੍ਹਨਾ, ਜ਼ਰੂਰਤ ਨਹੀਂ ਉਹਨਾਂ ਨੂੰ, ਉਹ 1-2-3 ਪੇਜਾਂ ਵਿੱਚ ਵੇਖ ਲੈਣਗੇ ਇਸ ਕਿਤਾਬ ਦੇ ਵਿੱਚ ਸਾਰਾ ਕੁਝ ਕੀ। ਬੰਦੇ ਦੀ ਸਮਰੱਥਾ ਹੈ ਨਾ, ਯੋਗਤਾ ਹੈ। ਤੇ ਜਿੱਥੇ ਆਪਣੇ ਵਰਗੀ ਮੋਟੀ ਬੁੱਧੀ ਵਾਲੇ ਜਾਂ ਇਸ ਤਰ੍ਹਾਂ ਦੇ ਆਪਾਂ ਲੋਕ ਆ, ਭਾਵੇਂ ਸਾਰੀ ਨੂੰ ਪੜ੍ਹਦੀ ਫਿਰ ਵੀ ਪਕੜ ਨਹੀਂ ਆਉਂਦੀ, ਉਹ ਇੱਕ ਅਭਿਆਸ ਦਾ ਕਾਰਨ। ਇਸ ਕਰਕੇ ਉਹਨਾਂ ਨੇ ਗ੍ਰੰਥ ਵੇਖੇ, ਖੋਜ ਕੀਤੀ ਸਾਰੇ ਗ੍ਰੰਥਾਂ ਦੀ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਦਾ ਅਰਥ ਫੋਲ ਫੋਲ ਕੇ ਵੇਖੇ ਨੇ। ਉਹਨਾਂ ਨੂੰ ਵੇਖ ਕੇ ਕੀ ਮਿਲਿਆ, ਕਹਿੰਦੇ ਪੂਜਸ ਨਾਹੀ ਹਰ ਹਰੇ। ਇਸ ਪੂਜਸ ਸ਼ਬਦ ਦਾ ਅਰਥ ਪੂਜਦੇ ਨਹੀਂ, ਇਸ ਪੂਜਸ ਅਰਥ ਸ਼ਬਦ ਦਾ ਅਰਥ ਪੂਜਾ ਸ਼ਬਦ ਨਹੀਂ ਹੈ। ਪੂਜਸ ਭਾਵ ਪੂਜਦੇ ਨਹੀਂ, ਕਾਹਦੇ ਨਾਲ ਨਹੀਂ ਪੂਜਦੇ, ਕਿਹਦੀ ਬਰਾਬਰੀ ਨਹੀਂ ਕਰਦੇ। ਹਰ ਹਰੇ ਵਾਹਿਗੁਰੂ ਦੇ ਨਾਮ ਦੇ ਬਰਾਬਰ ਉਹ ਨਹੀਂ ਹਨ, ਕਿਉਂਕਿ ਨਾਨਕ ਨਾਮ ਅਮੋਲ, ਨਾਮ ਇੱਕ ਅਮੋਲਕ ਵਸਤੂ ਹੈ। ਜੇ ਸਾਡੇ ਵਿੱਚ ਉਹ ਬਿਰਤੀ ਜਾਗ ਪਈ ਨਾਮ ਵਾਲੀ, ਤੇ ਜੇ ਅਸੀਂ ਵੀ ਸਿਮਰਤੀਆਂ ਸ਼ਾਸਤਰਾਂ ਵਿੱਚ ਫਸੇ ਰਹੇ, ਅਸੀਂ ਵੀ ਕੇਵਲ ਵਿਆਕਰਨ ਵਿੱਚ ਜਾਂ ਸਾਧ ਸੰਗਤ ਲਗਾ ਮਾਤਰੇ ਉਂਗਲਾਂ ਤੇ ਗਿਣਦੇ ਰਹੇ, ਤਾਲਾਂ ਹੀ ਗਿਣਦੇ ਰਹੇ। ਜੇ ਸਾਡਾ ਵੀ ਮਿਸ਼ਨ ਸਿਰਫ ਇਹ ਹੋਇਆ ਵੀ ਅਸੀਂ ਸੰਗੀਤ ਕੱਲਾ ਸਿੱਖਣਾ, ਜਾਂ ਸਾਡਾ ਮਿਸ਼ਨ ਹੋਇਆ ਅਸੀਂ ਸਿਰਫ ਲਗਾ ਮਾਤਰੇ ਸਿੱਖਣੀਆਂ ਨੇ, ਚੰਗੀਆਂ ਨੇ ਉਹ ਖਿਆਲ ਰੱਖਣਾ, ਬਹੁਤ ਵਧੀਆ ਨੇ, ਪਰ ਉਹ ਘਟਨਾ ਨਾ ਵਾਪਰ ਜਾਏ ਜਿਹਨੂੰ ਕਬੀਰ ਜੀ ਕਹਿੰਦੇ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾਮੀਤ, ਚਾਲੇ ਥੇ ਹਰ ਮਿਲਨ ਕੋ ਬੀਚੈ ਅਟਕਿਓ ਚੀਤ। ਚੱਲੇ ਸੀ ਰੱਬ ਨੂੰ ਮਿਲਣ ਲਈ, ਫਸ ਕਿੱਥੇ ਗਏ? ਫਸ ਗਏ ਚਰਚਾਵਾਂ ਵਿੱਚ, ਫਸ ਗਏ ਗਿਆਨ ਵਿੱਚ, ਫਸ ਗਏ ਸਿਰਫ ਅੱਖਰਾਂ ਦੀ ਦੁਨੀਆਂ ਵਿੱਚ, ਕਲਾਕਾਰੀ ਵਿੱਚ ਫਸ ਕੇ ਜੀਵਨ ਗਵਾ ਲਿਆ। ਉਹਨਾਂ ਨੂੰ ਕਹਿ ਰਹੇ ਨੇ ਪੂਜ ਸਨਾਈ ਹਰ ਹਰੇ, ਉਹ ਰੱਬ ਦੇ ਨਾਮ ਦੇ ਬਰਾਬਰ ਨਹੀਂ ਪੁੱਜਦੇ, ਕਿਉਂਕਿ ਉਹ ਨਾਮ ਅਮੋਲਕ ਹੈ, ਉਸ ਨੂੰ ਖਰੀਦਿਆ ਨਹੀਂ ਜਾ ਸਕਦਾ, ਕੋਈ ਉਸ ਨੂੰ ਕਿਸੇ ਯਤਨ ਦੁਆਰਾ ਕੁਝ ਦੇ ਕੇ ਨਹੀਂ ਲੈ ਸਕਦਾ। ਹਜ਼ੂਰ ਅੱਗੇ ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ। ਜੇ ਕੋਈ ਮਨੁੱਖ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡਾ ਜਪੀ ਹੋ ਜਾਏ, ਮੰਤਰਾਂ ਦਾ ਉਚਾਰਨ ਕਰਤਾ ਹੋਵੇ, ਦਿਨ ਰਾਤ ਮੰਤਰ ਉਚਾਰੀ ਜਾਏ, ਬਹੁਤ ਵੱਡਾ ਜਪੀ ਬਣ ਜਾਏ, ਤਾਪ ਬੜਾ ਵੱਡਾ ਤਪੀਸਰ ਬਣ ਜਾਏ। ਤਪੀਸਰ ਦੇ ਅਰਥ ਨੇ, ਅੱਜ ਵੀ ਤੁਸੀਂ ਕਈ ਥਾਵਾਂ ਤੇ ਵੇਖ ਸਕਦੇ ਹੋ ਜੇਠ ਦੇ ਦਿਨਾਂ ਵਿੱਚ ਕਈ ਜੋਗੀ ਕਈ ਤਪੀਸਰ ਚੌਵਾਂ ਪਾਸੇ ਚਾਰ ਧੂਣੀਆਂ ਲਾ ਕੇ ਤੇ ਆਪਣਾ ਸਰੀਰ ਵਿੱਚ ਬੈਠ ਜਾਂਦੇ ਨੇ, ਚੌਵਾਂ ਪਾਸੇ ਚਾਰ ਧੂਣੀਆਂ ਨੇ ਥੋੜੀ ਥੋੜੀ ਵਿੱਥ ਤੇ, ਉਹਨਾਂ ਵਿੱਚ ਅੱਗ ਬਲਦੀ ਤੇ ਉਹ ਆਪ ਵਿੱਚ ਬੈਠੇ ਰਹਿੰਦੇ ਨੇ, ਸੇਕ ਸਹਿੰਦੇ ਨੇ ਸਰੀਰ ਤੇ, ਇਹਨਾਂ ਸਰੀਰ ਨੂੰ ਉਹ ਸੇਕ ਦਿੰਦੇ ਨੇ। ਕਹਿੰਦੇ ਉਹਨੇ ਤਾਪ ਵੀ ਕਰ ਲਿਆ, ਸਰੀਰ ਨੂੰ ਤਪਾ ਵੀ ਲਿਆ, ਫਿਰ ਕਹਿੰਦੇ ਗਿਆਨ ਬੜਾ ਇਕੱਠਾ ਕਰ ਲਿਆ, ਸਾਰੀ ਦੁਨੀਆਂ ਦੀਆਂ ਕਿਤਾਬਾਂ ਇਕੱਠੀਆਂ ਕਰ ਲਈਆਂ, ਪੜ੍ਹ ਪੜ੍ਹ ਕੇ ਵਿਸ਼ੇ ਬਣਾ ਬਣਾ ਕੇ ਲਿਖ ਲਿਖ ਕੇ ਲੋਕਾਂ ਦੀਆਂ ਖੋਪਰੀਆਂ ਭਰ ਦਿੱਤੀਆਂ, ਉੱਤੋਂ ਦੀ ਗਿਆਨ ਡੁੱਲਣ ਲੱਗ ਪਏ। ਇੰਨਾ ਗਿਆਨ ਕਿਸੇ ਕੋਲ ਆ ਜਾਏ, ਇੰਨਾ ਜਪ ਆ ਜਾਏ, ਇੰਨਾ ਤਪ ਆ ਜਾਏ, ਇੰਨਾ ਗਿਆਨ ਆ ਜਾਏ ਤੇ ਸਭ ਧਿਆਨ ਦਾ ਅਰਥ ਸਾਰੀ ਤਰ੍ਹਾਂ ਦਾ ਧਿਆਨ ਵੀ ਕਿਸੇ ਕੋਲ ਆ ਜਾਏ। ਬੜੀ ਤਰ੍ਹਾਂ ਦਾ ਲੋਕ ਧਿਆਨ ਕਰਦੇ ਨੇ, ਕੋਈ ਕਿਸੇ ਮੂਰਤੀ ਦਾ ਕਰਦਾ, ਕੋਈ ਕਿਸੇ ਦੇਵਤੇ ਦਾ ਕਰਦਾ, ਕੋਈ ਕਿਸੇ ਦਾ ਕਰਦਾ ਹੈ। ਸਾਡੇ ਵਿੱਚ ਵੀ ਬੜੇ ਬੜੇ ਤਰ੍ਹਾਂ ਦੇ ਧਿਆਨ ਨੇ, ਬੜੇ ਸਿਖਾਉਣ ਵਾਲੇ ਨੇ। ਇਹਦਾ ਧਿਆਨ ਕਰੋਗੇ ਤੇ ਮਾਇਆ ਜ਼ਿਆਦੀ ਆਵੇਗੀ, ਇਹਦਾ ਧਿਆਨ ਕਰੋਗੇ ਤੇ ਰਿਧੀਆਂ ਸਿੱਧੀਆਂ ਆ ਜਾਣਗੀਆਂ। ਪਰ ਕਦੀ ਗੁਰੂ ਕਲਗੀਆਂ ਵਾਲੇ ਨੂੰ ਨਹੀਂ ਪੁੱਛਿਆ ਧਿਆਨ ਕਿਹਦਾ ਕਰੀਏ। ਸਾਹਿਬ ਕਹਿੰਦੇ ਧਿਆਨ ਧਰੋ ਤੇਹ ਕੋ ਮਨ ਮੈਂ, ਜੇਹ ਕੋ ਅਮਤੋ ਜਿਸਬੈ ਜਗ ਛਾਇਓ। ਉਸ ਰੱਬ ਦਾ ਹੀ ਧਿਆਨ ਕਰੋ, ਉਹਦਾ ਧਿਆਨ ਕਿਵੇਂ ਕਰੀਏ? ਸਾਹਿਬ ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਧੁਨ ਵਿੱਚ ਧਿਆਨ ਲਾਉਣਾ ਹੀ ਉਹਦਾ ਧਿਆਨ ਕਰਨਾ ਹੈ, ਉਹਦੇ ਸ਼ਬਦਾਂ ਵਿੱਚ ਧਿਆਨ ਲਾਉਣਾ, ਉਹਦੇ ਨਾਮ ਵਿੱਚ ਧਿਆਨ ਲਾਉਣਾ ਹੀ ਉਹਦਾ ਧਿਆਨ ਹੈ। ਪਰ ਜਿਨ੍ਹਾਂ ਕਈ ਤਰ੍ਹਾਂ ਦੇ ਧਿਆਨ ਸਿੱਖ ਲਏ, ਤ੍ਰਾਟਕ ਸਿੱਧੀਆਂ ਸਿੱਖ ਲਈਆਂ, ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਬਾਅਦ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਤੋਂ ਬਰਕਤਾਂ ਲੈ ਕੇ ਗੁਰਮੁਖ ਗੁਰਸਿੱਖ ਸਜੇ ਖਾਲਸਾ ਬਣੇ, ਪਹਿਲਾਂ ਕੀ ਕਰਦੇ ਸਨ? ਪਹਿਲਾਂ ਇਹ ਸਿੱਖਦੇ ਰਹੇ ਤ੍ਰਾਟਕ ਸਿੱਧੀਆਂ, ਮਿਸਮਰੇਜਮ ਜਾਦੂ ਸਿੱਖਦੇ ਰਹੇ, ਸਰੀਰ ਦੀਆਂ ਹਰਕਤਾਂ ਵਿੱਚ ਫਸੇ ਰਹੇ। ਸਾਡੇ ਵਿੱਚ ਵੀ ਬੜੇ ਇਸ ਤਰ੍ਹਾਂ ਦੇ ਲੋਕ ਅੱਜ ਵੀ ਮੌਜੂਦ ਨੇ, ਕਈ ਤਰ੍ਹਾਂ ਦੀਆਂ ਕਹਿੰਦੇ ਨੇ ਫੋਟੋਆਂ ਦਿਸਦੀਆਂ ਨੇ ਸਾਨੂੰ, ਕਦੀ ਆਹ ਦਿਸਦਾ ਕਦੀ ਉਹ। ਇਹ ਸਾਰਾ ਕੁਝ ਇਹ ਧਿਆਨ ਸਿੱਧੀਆਂ ਨੇ। ਹਾਂ, ਜੇ ਕੋਈ ਸਹਿਜ ਸੁਭਾਏ ਬਿਨਾਂ ਕਿਸੇ ਯਤਨ ਤੋਂ ਗੁਰੂ ਦੀ ਬਖਸ਼ਿਸ਼ ਹੋਵੇ, ਉਹ ਚੀਜ਼ਾਂ ਨੇ ਸਾਹਿਬ ਤੁੱਠੈ ਜੋ ਮਿਲੈ, ਜੋ ਆਪਣੇ ਆਪ ਹੀ ਪਰਮਾਤਮਾ ਵੱਲੋਂ ਬਖਸ਼ਿਸ਼ ਕਰ ਦੇਣ। ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਈ ਗੁਰਸਿੱਖਾਂ ਨੂੰ ਕਈ ਬਰਕਤਾਂ ਬਖਸ਼ੀਆਂ ਸਨ, ਭਾਈ ਬਹਿਲੋ ਵਰਗਿਆਂ ਨੂੰ, ਹੋਰ ਕਈਆਂ ਨੂੰ ਰਿਧੀਆਂ ਸਿੱਧੀਆਂ ਦੀਆਂ ਤਾਕਤਾਂ ਬਖਸ਼ ਦਿੱਤੀਆਂ। ਉਹ ਗੁਰੂ ਦੀ ਬਖਸ਼ਿਸ਼ ਹੈ, ਕਿਰਪਾ ਹੈ, ਉਹਨਾਂ ਨੇ ਸਾਧਨ ਨਹੀਂ ਕੀਤੇ। ਪਰ ਇੱਥੇ ਕਹਿ ਰਹੇ ਨੇ ਕੋਈ ਬੜੇ ਧਿਆਨ ਸਿੱਖ ਲੈ, ਜਾਪ ਤਾਪ ਗਿਆਨ ਸਭ ਧਿਆਨ। ਖੱਟ ਸ਼ਾਸਤਰ, ਖੱਟ ਦਾ ਅਰਥ ਹੈ ਛੇ, ਸ਼ਾਸਤਰ ਦਾ ਅਰਥ ਹੈ ਛੇ ਸ਼ਾਸਤਰ, ਸਿਮਰਤ ਵਿਖਿਆਨ, 27 ਸਿਮਰਤੀਆਂ ਦੀ ਕੋਈ ਵਿਆਖਿਆ ਕਰਨ ਲੱਗ ਪਏ। ਇਹ ਸ਼ਬਦ ਬੜੇ ਸਿੱਧੇ ਨੇ ਔਰ ਥੋੜੇ ਜਿਹੇ ਅਰਥ ਚੇਤੇ ਵਿਚ ਰਹਿਣ ਤੇ ਪਾਠ ਕਰਨ ਦਾ ਰਸ ਵੱਧ ਜਾਂਦਾ ਹੈ। 27 ਸਿਮਰਤੀਆਂ ਦੀ ਕੋਈ ਵਿਚਾਰ ਕਰਨ ਲੱਗ ਪਏ, ਵਿਆਖਿਆ ਕਰਨ ਲੱਗ ਪਏ, ਯੋਗ ਅਭਿਆਸ, ਯੋਗ ਦਾ ਅਭਿਆਸ ਕਰਨ ਲੱਗ ਪਏ, ਯੋਗ ਦੀ ਪ੍ਰੈਕਟਿਸ ਕਰਨ ਲੱਗ ਪਏ, ਯੋਗ ਦੇ 6 ਚੱਕਰ ਬਿੰਨਣ ਦੀ ਤਿਆਰੀ ਕਰ ਲਵੇ। ਵੈਸੇ ਹੈ ਧਰਮ ਵੀ ਅਭਿਆਸ। ਪਿੱਛੇ ਜੇ ਕਿਸੇ ਸੱਜਣ ਨੇ ਇਹ ਕਿਹਾ ਮੇਲ ਪਾ ਕੇ, ਕਿਉਂਕਿ ਦਾਸ ਨੇ ਕਿਤੇ ਕਿਹਾ ਵੀ ਨਾਮ ਅਭਿਆਸ ਜਾਂ ਗੁਰਸਿੱਖੀ ਦਾ ਅਭਿਆਸ, ਕਹਿੰਦੇ ਯੋਗ ਦਾ ਤੇ ਅਭਿਆਸ ਹੁੰਦਾ, ਨਾਮ ਦਾ ਅਭਿਆਸ ਕਿੱਥੋਂ ਆ ਗਿਆ। ਮੈਂ ਕਿਹਾ ਹੋਰ ਇਹ ਸਿੱਖੀ ਜਿਹੜੀ ਵਿਹਲੜ ਲੋਕਾਂ ਦਾ ਕੰਮ ਹੈ ਵੀ ਰੱਜ ਕੇ ਖਾਓ ਤੇ ਸਵੇਰੇ 8 ਵਜੇ ਉੱਠੋ, ਕੰਮ ਕੋਈ ਨਹੀਂ ਕਰਨਾ, ਇਹ ਹੈ ਸਿੱਖੀ? ਵਿਹਲੜ ਰਹਿਣਾ, ਨਾ ਨਿਤਨੇਮ ਕਰਨਾ, ਨਾ ਉਹ ਜੋ 5 ਪਿਆਰਿਆਂ ਨੇ ਸਾਨੂੰ ਦਾਤਾਂ ਦਿੱਤੀਆਂ ਨੇ ਉਹ ਜਪਣਾ, ਨਹੀਂ ਕੰਮ ਨਹੀਂ ਕਰਨਾ, ਇਹ ਤੇ ਉਹੀ ਗੱਲ ਹੋ ਗਈ। ਤੁਸੀਂ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਪੰਡਿਤ ਵਿਹਲੜ ਹੈ, ਉਹ ਖਾਂਦਾ ਵਿਹਲਾ ਬਹਿ ਕੇ ਲੋਕਾਂ ਤੋਂ ਪੂਜਾ ਕਰਾਂਦਾ, ਪਰ ਅਸੀਂ ਵੀ ਵਿਹਲੇ ਹੋਣ ਦਾ ਯਤਨ ਕਰ ਰਹੇ। ਕਹਿੰਦੇ ਅਭਿਆਸ ਹੁੰਦਾ ਹੀ ਕੋਈ ਨਹੀਂ, ਇਹ ਕਿਸੇ ਦੇ ਪਿਤਾ ਦਾ ਕਮਾਇਆ ਹੋਇਆ ਨਹੀਂ। ਭਗਤ ਜੀ ਕਹਿੰਦੇ ਆਪਣ ਬਾਪੇ ਨਹੀਂ ਕਿਸੇ ਕੋ, ਇਹ ਪਿਓ ਦੀ ਜਾਨ ਜਾਇਦਾਦ ਨਹੀਂ ਹੁੰਦਾ ਧਰਮ, ਬੰਦੇ ਨੂੰ ਕਮਾਉਣਾ ਪੈਂਦਾ, ਮਿਹਨਤ ਕਰਨੀ ਪੈਂਦੀ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਮਸ਼ਕਤ ਦਾ ਅਰਥ ਹੈ ਮਿਹਨਤ ਕਰਨੀ, ਅਭਿਆਸ ਕਰਨਾ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇੱਥੇ ਕਹਿ ਰਹੇ ਨੇ ਯੋਗ ਦੇ ਅਭਿਆਸ, ਯੋਗ ਦਾ ਅਭਿਆਸ ਮਤਲਬ ਰਿੱਧੀਆਂ ਸਿੱਧੀਆਂ ਇਕੱਠੀਆਂ ਕਰਨੀਆਂ, ਕਰਮ ਧਰਮ ਕਿਰਿਆ, ਧਰਮ ਦੇ ਕਈ ਪ੍ਰਕਾਰ ਦੀਆਂ ਕਿਰਿਆਵਾਂ ਕਰਨੀਆਂ। ਸਗਲ ਤਿਆਗ, ਸਗਲ ਦਾ ਅਰਥ ਸਾਰੇ, ਤਿਆਗ ਦਾ ਅਰਥ ਛੱਡ ਕੇ, ਘਰਦਿਆਂ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ, ਮਾਤਾ ਪਿਤਾ ਨੂੰ ਛੱਡ ਦਿੱਤਾ। ਬਨ ਮਧੇ ਫਿਰਿਆ, ਬਨ ਦੇ ਅਰਥ ਨੇ ਜੰਗਲ, ਮਧੇ ਦਾ ਅਰਥ ਹੈ ਵਿੱਚ, ਫਿਰਿਆ ਦਾ ਭਾਵ ਹੈ ਫਿਰਨ ਲੱਗ ਪਿਆ। ਜੇ ਕੋਈ ਮਨੁੱਖ ਘਰ ਪਰਿਵਾਰ ਛੱਡ ਕੇ ਜੰਗਲ ਵਿੱਚ ਰਹਿਣ ਲੱਗ ਪਵੇ। ਅਨੇਕ ਪ੍ਰਕਾਰ, ਅਨੇਕ ਦਾ ਅਰਥ ਹੈ ਕਈ, ਪ੍ਰਕਾਰ ਦਾ ਅਰਥ ਹੈ ਤਰ੍ਹਾਂ, ਕਈ ਪ੍ਰਕਾਰ ਦੇ ਨਾਲ ਕੀਏ ਬਹੁ ਯਤਨਾ, ਅਨੇਕ ਤਰ੍ਹਾਂ ਯਤਨ ਕੀਤੇ। ਪੁੰਨ ਦਾਨ ਹੋਮੇ ਬਹੁ ਰਤਨਾ, ਪੁੰਨ ਦਾਨ ਬੜੇ ਕੀਤੇ ਤੇ ਹੋਮ ਜੱਗ ਕਰਵਾਏ, ਹਵਨ ਕੀਤੇ ਤੇ ਹਵਨ ਦੇ ਵਿੱਚ ਘਿਓ ਨਹੀਂ ਪਾਇਆ, ਕਹਿੰਦੇ ਰਤਨ ਪਾਏ ਉਹਦੇ ਵਿੱਚ ਸਾੜੇ, ਏਡਾ ਵੱਡਾ ਹਵਨ ਕੀਤਾ। ਪੁੰਨ ਦਾਨ ਹੋਮੇ ਬਹੁ ਰਤਨਾ, ਫਿਰ ਕਹਿੰਦੇ ਸਰੀਰ ਕਟਾਏ ਹੋਮੈ ਕਰ ਰਾਤੀ। ਕੋਈ ਮਨੁੱਖ ਏਡਾ ਵੱਡਾ ਦਾਨੀ ਹੋ ਜਾਏ, ਆਪਣੇ ਸਰੀਰ ਦੇ ਟੁਕੜੇ ਕਰਕੇ ਉਹਦਾ ਹਵਨ ਕਰਾਏ, ਅੱਗ ਵਿੱਚ ਪਾ ਦੇਵੇ, ਵਰਤ ਨੇਮ ਕਰੇ, ਬੜੇ ਵਰਤ ਰੱਖੇ, ਬੜੇ ਨੇਮ ਨਿਭਾਏ, ਕਰੇ ਬਹੁ ਭਾਂਤੀ, ਕਈ ਪ੍ਰਕਾਰ ਦੇ ਨੇਮ ਤੇ ਕਈ ਪ੍ਰਕਾਰ ਦੇ ਵਰਤ ਰੱਖੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਤੁਲ ਰਾਮ ਨਾਮ ਵਿਚਾਰ, ਨਹੀਂ ਤੁਲ, ਤੁਲ ਦਾ ਅਰਥ ਭਾਵ ਇਹਦੇ ਬਰਾਬਰ ਦਾ ਕੁਝ ਨਹੀਂ, ਕਿਹਦੇ ਰਾਮ ਨਾਮ ਵਿਚਾਰ। ਹੁਣ ਇੱਥੇ ਖਿਆਲ ਕਰਨਾ, ਇੱਥੇ ਗੁਰੂ ਸਾਹਿਬ ਨਾਮ ਦੇ ਨਾਲ ਵਿਚਾਰ ਸ਼ਬਦ ਕਹਿ ਰਹੇ ਨੇ, ਇਹਦਾ ਮਤਲਬ ਹੈ ਜਦੋਂ ਤੂੰ ਨਾਮ ਨਾਲ ਜਪਣਾ ਜੁੜਨਾ ਉਦੋਂ ਤੇਰੇ ਵਿਚਾਰ ਨਾਮ ਦੇ ਨਾਲ ਜੁੜੇ ਹੋਣੇ ਚਾਹੀਦੇ ਨੇ, ਤੇਰੀ ਵਿਚਾਰਧਾਰਾ ਨਾਮ ਨਾਲ ਸੰਬੰਧਿਤ ਹੋਣੀ ਚਾਹੀਦੀ। ਜੇ ਕੋਈ ਮਨੁੱਖ ਆਪਣੇ ਵਿਚਾਰਾਂ ਵਿੱਚ ਨਾਮ ਨੂੰ ਲੈ ਜਾਂਦਾ ਤੇ ਇਹ ਉੱਪਰ ਵਾਲੇ ਸਾਰੇ ਕਰਮ ਉਹਦੇ ਅੱਗੇ ਬਿਲਕੁਲ ਛੋਟੇ ਨੇ। ਨਹੀਂ ਤੁਰ ਰਾਮ ਨਾਮ ਵਿਚਾਰ, ਫਿਰ ਕਹਿੰਦੇ ਨਾਨਕ ਗੁਰਮੁਖ ਨਾਮ ਜਪੀਐ। ਹੇ ਨਾਨਕ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਗੁਰਮੁਖ ਨਾਮ ਜਪੀਐ, ਗੁਰੂ ਦੁਆਰਾ ਦੱਸੀ ਹੋਈ ਜੁਗਤ, ਗੁਰੂ ਦੁਆਰਾ ਬਖਸ਼ੇ ਹੋਏ ਤਰੀਕੇ ਦੇ ਨਾਲ ਨਾਮ ਜਪੀਐ। ਇੱਕ ਵਾਰ ਦਾ ਅਰਥ ਹੈ ਬਾਰ ਦੇ ਇੱਥੇ ਅਰਥ ਹੋਣਗੇ ਦਰਵਾਜ਼ਾ, ਇੱਕ ਵਾਰ ਦਾ ਅਰਥ ਹੋਏਗਾ ਇੱਕ ਦੇ ਉੱਤੇ ਭਰੋਸਾ ਕਰਕੇ। ਇੱਥੇ ਇੱਕ ਵਾਰ ਦਾ ਅਰਥ ਇੱਕੋ ਵਾਰੀ ਵਾਹਿਗੁਰੂ ਕਹਿਣਾ ਨਹੀਂ ਹੈ, ਇੱਕ ਵਾਰ, ਕਿਉਂਕਿ ਵਾਰ ਦੇ ਅਰਥ ਨੇ ਦਰਵਾਜ਼ਾ, ਵਾਰ ਬਿਡਾਂਦੜਾ ਹੁਮਸ ਧੁਮਸ ਕੂਕਾਂ ਪਈਆਂ ਰਾਹੀਂ। ਇੱਕ ਦੇ ਹੋ ਕੇ, ਇੱਕ ਤੇ ਭਰੋਸਾ ਕਰਕੇ, ਇੱਕ ਦੇ ਦਰਵਾਜ਼ੇ ਤੇ ਬਹਿ ਕੇ ਭਿਖਾਰੀ ਬਣ ਕੇ ਉਹਦਾ ਦਰਵਾਜ਼ਾ ਮਲ ਕੇ ਗੁਰਮੁਖ ਨਾਮ ਜਪੀਐ ਇੱਕ ਵਾਰ। ਫਿਰ ਅੱਗੇ ਸਾਰੇ ਕਰਮ ਗਿਣੇ, ਕਹਿੰਦੇ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ। ਪੁਰਾਣੇ ਸਮੇਂ ਵਿੱਚ ਕਈ ਜੋਗੀ ਕੀ ਕਰਦੇ ਸਨ, ਅਭਿਆਸ ਕਰ ਕਰਕੇ ਆਪਣੀ ਉਮਰ ਬੜੀ ਲੰਮੀ ਕਰ ਲੈਂਦੇ ਸਨ, ਸਵਾਸ ਰੋਕ ਲੈਣੇ, ਉਮਰਾਂ ਲੰਮੀਆਂ ਕਰ ਲੈਣੀਆਂ, ਕਿਰਿਆਵਾਂ ਕਰ ਕਰਕੇ ਇਹ ਪਤਾ ਲਾ ਲੈਣਾ ਵੀ ਮੌਤ ਕਿਹੜੇ ਦਿਨ ਲਿਖੀ ਹੈ, ਤਰੀਕਾ ਲੱਭ ਲੈਣਾ। ਇਸ ਤਰ੍ਹਾਂ ਦੀਆਂ ਵੀ ਇਹ ਚੀਜ਼ਾਂ ਮਿਲਦੀਆਂ ਨੇ ਤਵਾਰੀਖਾਂ ਵਿੱਚ, ਲੱਭ ਲੈਣਾ ਕਿਹੜੇ ਦਿਨ ਮਰਨਾ ਹੈ। ਉਸ ਦਿਨ ਇਸ ਤਰ੍ਹਾਂ ਦਾ ਢੰਗ ਵਰਤ ਲੈਣਾ ਵੀ ਸਰੀਰ ਵਿੱਚੋਂ ਆਪ ਹੀ ਪਹਿਲਾਂ ਸਰੀਰ ਪਾਸੇ ਕਰ ਲੈਣਾ, ਮੌਤ ਨੂੰ ਉੱਥੋਂ ਲੱਭਣਾ ਕੁਝ ਨਾ, ਉਮਰ ਲੰਮੀ ਕਰ ਲੈਣੀ, ਨੌ ਖੰਡ ਪ੍ਰਿਥਵੀ ਤੇ ਫਿਰ ਲੈਣਾ, ਸਾਰੀ ਧਰਤੀ ਨੂੰ ਜਾਣ ਲੈਣਾ, ਉਮਰ ਲੰਮੀ ਕਰ ਲੈਣੀ, ਚਿਰ ਜੀਵੈ ਮਹਾਂ ਉਦਾਸ। ਲੋਕ ਕਹਿਣ ਲੱਗੇ ਵੀ ਇਹ ਤੇ ਬੜਾ ਵੱਡਾ ਉਦਾਸੀ, ਤਪੀਸਰ ਥੀਵੈ। ਸਾਰੀ ਦੁਨੀਆ ਵਿੱਚ ਮੰਨ ਜਾਣ ਲੋਕ ਵੀ ਇਹਦੇ ਵਰਗਾ ਤਪੀਸਰ ਕੋਈ ਨਹੀਂ, ਇਹਦੇ ਵਰਗਾ ਉਦਾਸੀ ਕੋਈ ਨਹੀਂ। ਅਗਨ ਮਾਹੇ ਹੋਮਤ ਪ੍ਰਾਨ, ਜੇ ਕੋਈ ਮਨੁੱਖ ਆਪਣੇ ਪ੍ਰਾਣ ਅੱਗ ਵਿੱਚ ਪਾ ਕੇ ਸਾੜ ਕੇ ਕੁਰਬਾਨੀ ਕਰਦਾ, ਕਨਿਕ ਅਸਬ ਹੈਵਰ ਭੂਮ ਦਾਨ, ਕਨਿਕ ਦੇ ਅਰਥ ਨੇ ਸੋਨਾ, ਅਸਬ ਦੇ ਅਰਥ ਨੇ ਘੋੜੇ, ਹੈਵਰ ਦੇ ਅਰਥ ਕਈਆਂ ਨੇ ਹਾਥੀ ਕੀਤੇ, ਕਈਆਂ ਨੇ ਕਿਹਾ ਸੁੰਦਰ ਘੋੜੇ, ਕਈ ਘੋੜੇ ਦਾਨ ਕੀਤੇ, ਕਈ ਹਾਥੀ ਦਾਨ ਕੀਤੇ, ਸੋਨੇ ਦੀਆਂ ਸੋਨਾ ਦਾਨ ਕੀਤਾ, ਜ਼ਮੀਨ ਦਾਨ ਕਰ ਦਿੱਤੀ। ਨਿਉਲੀ ਕਰਮ ਕਰੈ ਬਹੁ ਆਸਨ, ਸਿੱਧਾਂ ਦੇ 84 ਆਸਨ ਸਿੱਖ ਲੈ। ਤੇ ਨਿਉਲੀ ਕਰਮ ਦਾ ਅਰਥ ਹੈ ਸਰੀਰ ਦੀ ਜਿਹੜੀ ਸਭ ਤੋਂ ਮੋਟੀ ਨਾੜੀ ਹੈ ਪੇਟ ਵਿੱਚ, ਉਹਨੂੰ ਹਿਲਾ ਹਿਲਾ ਕੇ ਸਾਫ਼ ਕਰਨਾ, ਉਹਨੂੰ ਕਹਿੰਦੇ ਨਿਉਲੀ ਆਸਨ। ਇਹ 84 ਆਸਨ ਨੇ ਯੋਗੀਆਂ ਦੇ, ਇਹ ਸਾਰੇ ਆਸਨ ਸਿੱਖਣੇ, ਇਹ ਸਾਰਾ ਕੁਝ ਕੋਈ ਸਿੱਖ ਲਵੇ, ਜੈਨ ਮਾਰਗ ਜੈਨੀਆਂ ਦਾ ਰਾਹ ਸਿੱਖ ਲੈ, ਜਦੋਂ ਤੁਰਦੇ ਨੇ ਪੈਰ ਥੱਲੇ ਕੀੜਾ ਨਹੀਂ ਆਉਣ ਦਿੰਦੇ, ਮੂੰਹ ਤੇ ਪੱਟੀ ਬੰਨ ਕੇ ਰੱਖਦੇ ਨੇ, ਪਾਣੀ ਪੁਣ ਕੇ ਪੀਂਦੇ ਨੇ ਵੀ ਜੀਵ ਨਾ ਮਰ ਜਾਏ, ਹਿੰਸਾ ਨਾ ਹੋ ਜਾਏ, ਪਾਪ ਲੱਗ ਜਾਏਗਾ। ਕੋਈ ਸੱਜਣ ਜਾ ਰਿਹਾ ਸੀ, ਅੱਗੇ ਕੀੜੀ ਆ ਗਈ, ਪਾਰ ਨਹੀਂ ਲੰਘਦਾ। ਅੱਗੋਂ ਕੋਈ ਸਾਧੂ ਮਿਲਿਆ, ਕਹਿੰਦਾ ਭਾਈ ਤੂੰ ਲੰਘਦਾ ਕਿਉਂ ਨਹੀਂ, ਕਹਿੰਦੇ ਕੀੜੀ ਪੈਰ ਥੱਲੇ ਆ ਜਾਏਗੀ, ਕੀੜੀ ਪੈਰ ਥੱਲੇ ਆ ਜਾਏਗੀ। ਉਹਨੇ ਕਿਹਾ ਤੂੰ ਕੀੜੀ ਦੇ ਪੈਰ ਥੱਲੇ ਆਉਣ ਦੇ ਨਾਲ ਕੀ ਸੋਚਣਾ ਹੈ, ਤਾਂ ਨਹੀਂ ਪੈਰ ਧਰਦਾ ਵੀ ਇਹਨੂੰ ਦਰਦ ਹੋਵੇਗੀ। ਕਹਿਣ ਲੱਗਾ ਨਹੀਂ, ਕੀੜੀ ਨਾਲ ਮੈਨੂੰ ਕੋਈ ਵਾਸਤਾ ਨਹੀਂ, ਮੈਨੂੰ ਖਤਰਾ ਆਪਣਾ, ਜੇ ਮੈਂ ਕੀੜੀ ਪੈਰ ਥੱਲੇ ਆ ਗਈ ਤੇ ਮੈਨੂੰ ਕੀੜੀ ਬਣਨਾ ਪੈਣਾ ਅਗਲੇ ਜਨਮ ਵਿੱਚ, ਡਰ ਆਪਣਾ, ਦਇਆ ਨਹੀਂ, ਤਰਸ ਨਹੀਂ ਅੰਦਰ ਵੀ ਉਹਨੂੰ ਦਰਦ ਨਾ ਹੋਵੇ। ਜੇ ਤੇ ਤਰਸ ਕਰਕੇ ਬੰਦਾ ਸਾਧ ਸੰਗਤ ਕੋਈ ਮਾਰਗ ਅਪਣਾਉਂਦਾ ਹੈ ਦਇਆ ਕਰਕੇ, ਫਿਰ ਤੇ ਪ੍ਰਵਾਨ ਹੈ, ਨਹੀਂ ਤੇ ਫਿਰ ਉਹ ਵਪਾਰੀ ਹੈ। ਇਹ ਜੈਨ ਮਾਰਗ ਵੀ ਕੋਈ ਸਿੱਖ ਲੈ, ਸੰਜਮ ਅਤ ਸਾਧਨ, ਬੜੇ ਸਾਧਨ, ਅਤਿ ਦੇ ਸਾਧਨ, ਔਖੇ ਸਾਧਨ ਸਿੱਖ ਲੈ। ਫਿਰ ਕਹਿੰਦੇ ਨਿਮਖ ਨਿਮਖ ਕਰ ਸਰੀਰ ਕਟਾਵੈ, ਕੋਈ ਬੰਦਾ ਇੰਨੇ ਔਖੇ ਕਰਮ ਕਰੇ, ਆਪਣੇ ਸਰੀਰ ਨੂੰ ਇੱਕ ਇੱਕ ਨਿਮਖ ਕਰਕੇ ਕਟਾ ਦੇਵੇ। ਇਹ ਸਾਧ ਸੰਗਤ ਸਾਰੀਆਂ ਸਿੱਧੀਆਂ ਰਿਧੀਆਂ ਗੁਰੂ ਸਾਹਿਬ ਜੀ ਉਚਾਰਨ ਕਰ ਰਹੇ ਨੇ, ਕਿਉਂਕਿ ਇਸ ਤਰ੍ਹਾਂ ਦੇ ਵੀ ਯੋਗ ਮਤ ਵਾਲੇ ਨੇ ਜਿਹੜੇ ਜਿਉਂਦੇ ਜੀ ਆਪਣੇ ਸਰੀਰ ਦੇ ਸਾਰੇ ਅੰਗਾਂ ਦੇ ਟੁਕੜੇ ਕਰ ਲੈਂਦੇ ਨੇ। ਇੱਕ ਕਿਰਿਆ ਹੈ ਯੋਗ ਦੀ, ਸਿੱਧੀਆਂ ਦੇ ਵਿੱਚੋਂ ਇੱਕ ਹੈ, ਸਰੀਰ ਦੇ ਟੁਕੜੇ ਕਰ ਲੈਣੇ, ਜਿੱਥੇ ਰਹਿਣਾ ਸਰੀਰ ਦੇ ਕਈ ਟੁਕੜੇ ਕਰ ਲੈਣੇ। ਜਦੋਂ ਕਿਸੇ ਨੇ ਵੇਖਣ ਜਾਣਾ ਉਹਨੇ ਕਿਹਾ ਉਹ ਇਹ ਤੇ ਟੁਕੜੇ ਹੋਏ ਪਏ ਨੇ, ਉਹਨੇ ਡਰ ਕੇ ਵਾਪਸ ਆ ਜਾਣਾ, ਟੁਕੜੇ ਜੋੜ ਕੇ ਫਿਰ ਪਿੱਛੋਂ ਆਵਾਜ਼ ਮਾਰ ਦੇਣੀ, ਉਹਨੇ ਕਿਹਾ ਜੀ ਸਿੱਧ ਬੜਾ ਵੱਡਾ ਹੈ। ਇਹੋ ਜਿਹੀਆਂ ਗੱਲਾਂ ਗੁਰੂ ਸਾਹਿਬ ਕਹਿੰਦੇ ਹੁੰਦੀਆਂ ਤੇ ਹਨ, ਕੁਝ ਵੀ ਕਰ ਸਕਦਾ। ਰੱਬ ਦੇ ਕੀ ਅਰਥ ਨੇ, ਉਹ ਕਰ ਦੇਣਾ ਜੋ ਕਦੀ ਸੋਚਿਆ ਨਹੀਂ ਕਿਸੇ, ਜਿਸ ਨੂੰ ਵਿਗਿਆਨ ਨਾ ਮੰਨੇ, ਜਿਸ ਨੂੰ ਬੁੱਧੀ ਨਾ ਮੰਨੇ, ਉਹ ਵਾਪਰ ਜਾਣਾ। ਪਰ ਇਹ ਗੱਲਾਂ ਸਿੱਖੀ ਵਿੱਚ ਵਿਵਰਜਿਤ ਨੇ, ਇਸ ਕਰਕੇ ਕਹਿੰਦੇ ਕੋਈ ਬੰਦਾ ਸਰੀਰ ਦੇ ਅੰਗਾਂ ਦੇ ਟੁਕੜੇ ਛੱਡੋ, ਇੱਕ ਇੱਕ ਨਿਮਖ ਕਰਕੇ ਵੀ ਕਟਾ ਦੇ ਆਪਣੇ ਸਰੀਰ ਨੂੰ। ਨਿਮਖ ਨਿਮਖ ਕਰ ਸਰੀਰ ਕਟਾਵੇ, ਸਭ ਕਹਿੰਦੇ ਤੋ ਵੀ ਹਉ ਮੈਂ ਮੈਲ ਨਾ ਜਾਵੇ। ਉਹਨੂੰ ਪੁੱਛ ਕੇ ਵੇਖੋ ਇਹ ਕਾਹਦੇ ਵਾਸਤੇ ਕਰਨਾ ਹੈ, ਹਉਮੈ ਘਟਾਉਣ ਵਾਸਤੇ ਕਿ ਵਧਾਉਣ ਵਾਸਤੇ? ਵਧਾਉਣ ਵਾਸਤੇ ਕਰਦਾ। ਚਾਰ ਬੰਦੇ ਸੁਣਨਗੇ, ਵੀਆਂ ਨੂੰ ਦੱਸਣਗੇ, ਉਹ 200 ਨੂੰ ਨਾਲ ਲੈ ਕੇ ਆਉਣਗੇ, ਫਿਰ ਜਦੋਂ 200 ਆਏਗਾ ਉਹ 2000 ਨੂੰ ਲੈ ਕੇ ਆਉਣਗੇ, ਫਿਰ 2000 20000 ਨੂੰ ਤੇ 20000 200000 ਨੂੰ ਤੇ ਫਿਰ ਬਣ ਗਏ ਸਿੱਧ ਬਾਬਾ ਜੀ। ਲੱਗ ਗਿਆ ਢੇਰ, ਲੱਗ ਪਏ ਲੋਕ ਪਿੱਛੇ ਭੱਜਣ। ਜਿਹਦੇ ਵਾਸਤੇ ਤੁਰਿਆ ਸੀ ਉਹ ਪਾਸੇ ਹੋ ਕੇ ਵੇਖ ਕੇ ਬੈਠਾ ਰੱਬ ਵੀ ਇਹ ਕਿਹੜੇ ਪਾਸੇ ਤੁਰ ਪਿਆ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਉਹਦੀ ਹਉਮੈ ਦੀ ਮੈਲ ਇਸ ਤਰ੍ਹਾਂ ਨਹੀਂ ਜਾ ਸਕਦੀ ਨਾਮ ਤੋਂ ਬਿਨਾਂ। ਹਜ਼ੂਰ ਕਹਿੰਦੇ ਹਰ ਕੇ ਨਾਮ ਸਮਸਰ ਕਛ ਨਾਹੇ। ਉਸ ਵਾਹਿਗੁਰੂ ਦੇ ਨਾਮ ਨੂੰ ਪ੍ਰੇਮ ਨਾਲ ਜਪਿਆ ਜਾਏ, ਇਹਦੇ ਬਰਾਬਰ ਦਾ ਇਹਨਾਂ ਵਿੱਚੋਂ ਕੋਈ ਵੀ ਸਾਧਨ ਨਹੀਂ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਵਾਰ ਵਾਰ ਗੁਰਮੁਖ ਸ਼ਬਦ ਵਿੱਚ ਆਏਗਾ, ਜਿਹਦੇ ਅਰਥ ਨੇ ਇਹ ਨਾਮ ਜਪਣ ਵਾਲਿਆ ਗੁਰੂ ਦਾ ਸਹਾਰਾ ਲੈ ਕੇ ਜਪੀ, ਗੁਰੂ ਦੇ ਚਰਨ ਫੜ ਕੇ ਜਪੀ। ਜਿਹੜਾ ਨਾਮ ਤੇਰੇ ਗੁਰੂ ਨੇ ਕਮਾਇਆ, 10 ਪਾਤਸ਼ਾਹੀਆਂ ਨੇ ਕਮਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੱਖਿਆ ਔਰ ਹੁਕਮ ਕੀਤਾ ਵੀ ਤੂੰ 5 ਤੋਂ ਲੈ ਤੂੰ ਉਸ ਨੂੰ ਗੁਰੂ ਦੁਆਰਾ ਜਪ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਆਪਣੀ ਮਤ ਨਾਲ ਨਾ ਕਰੀ। ਇਸ ਕਰਕੇ ਕਹਿੰਦੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਫਿਰ ਕਹਿੰਦੇ ਮਨ ਕਾਮਨਾ ਤੀਰਥ ਦੇ ਛੁੱਟੈ। ਕਿਸੇ ਬੰਦੇ ਨੇ ਦੇਹ ਛੱਡਣ ਲਈ ਕੋਈ ਤੀਰਥ ਮੱਦ ਲਿਆ, ਉੱਥੇ ਕੋਠਾ ਬਣਾ ਲਿਆ, ਕਿਉਂਕਿ ਰਵਾਇਤ ਸੀ ਜਿਹੜਾ ਕਾਂਸ਼ੀ ਵਿੱਚ ਮਰੇਗਾ ਸਵਰਗ ਜਾਏਗਾ, ਜਿਹੜਾ ਹੋਰ ਕਿਤੇ ਮਰ ਗਿਆ ਮਗਰ ਵਿੱਚ ਉਹ ਖੋਤਾ ਬਣੇਗਾ। ਕਬੀਰ ਸਾਹਿਬ ਦੇ ਸਮੇਂ ਇਹ ਹੋਇਆ, ਫੈਲਾ ਦਿੱਤਾ, ਪ੍ਰਚਾਰ ਕਰ ਦਿੱਤਾ ਗਿਆ, ਜਿਹੜਾ ਕਾਂਸ਼ੀ ਵਿੱਚ ਮਰਿਆ ਉਹ ਤੇ ਦੇਵਤਾ, ਭਾਵੇਂ ਬੋਤਲ ਸ਼ਰਾਬ ਦੀ ਪੀਂਦਾ ਹੋਵੇ ਫਿਰ ਵੀ ਦੇਵਤਾ, ਕਮਾਲ ਦੇ ਨੇ ਦੇਵਤੇ। ਇਹ ਕਮਾਲ ਦੇ ਨੇ ਲੋਕ, ਇਹ ਕਮਾਲ ਦੇ ਧਰਮੀ ਨੇ ਜਿਹੜੇ ਨਸ਼ੇ ਵੀ ਪੀਂਦੇ ਰਹੇ, ਜਿਹੜੇ ਵਿਕਾਰਾਂ ਵਿੱਚ ਵੀ ਡਿੱਕੇ ਰਹੇ, ਪਰ ਫਿਰ ਵੀ ਉਹਨਾਂ ਨੂੰ ਅਸੀਂ ਵੱਡੀਆਂ ਵੱਡੀਆਂ ਪਦਵੀਆਂ ਦੇ ਦਿੱਤੀਆਂ, ਵੱਡੇ ਵੱਡੇ ਨਾਂ ਨਾਲ ਜੋੜ ਦਿੱਤੇ। ਇਹ ਗਲਤੀ ਉਹਨਾਂ ਦੀ ਨਹੀਂ, ਇਹ ਗਲਤੀ ਸਾਡੀ। ਜਦੋਂ ਕਿਸੇ ਦੀ ਗੱਲ ਹੋਵੇ, ਫਲਾਣਾ ਬੰਦਾ ਉਹ ਮਹਾਰਾਜਾ ਸੀ ਜੀ, ਬੜਾ ਕੁਕਰਮੀ ਸੀ, ਅਸੀਂ ਕਹਿੰਦੇ ਹਾਂ ਜੀ ਉਹ ਤੇ ਰਾਜਾ ਸੀ, ਫਿਰ ਅਸੀਂ ਆਪ ਹੀ ਉਹਨੂੰ ਦੇ ਦਿੱਤੀ ਇਜਾਜ਼ਤ ਵੀ ਰਾਜੇ ਜੋ ਮਰਜ਼ੀ ਕਰ ਸਕਦੇ ਨੇ, ਜੋ ਮਰਜ਼ੀ ਕਰ ਸਕਦੇ। ਉਹ ਬੜੇ ਵੱਡੇ ਦੇਵਤੇ, ਇਸੇ ਕਰਕੇ ਤੇ ਉਹਨਾਂ ਦੇਵਤਿਆਂ ਨੇ ਜਿਹੜੀ ਜੰਨਤ ਲੱਭੀ ਤੁਸੀਂ ਵੇਖੋਗੇ, ਤੁਸੀਂ ਕਹਾਣੀਆਂ ਸੁਣੋਗੇ ਫਰਿਸ਼ਤਿਆਂ ਦੀਆਂ, ਦੇਵਤਿਆਂ ਦੀਆਂ। ਉਹਨਾਂ ਦੇਵਤਿਆਂ ਦੀ ਜਿਹੜੀ ਜੰਨਤ ਹੈ ਨਾ, ਜਿਹੜਾ ਸੱਚਖੰਡ, ਜਿਹੜਾ ਬਾਬੇ ਨਾਨਕ ਦਾ ਸੱਚਖੰਡ ਹੈ ਉਹ ਹੋਰ ਹੈ। ਉਹਦੇ ਸੱਚਖੰਡ ਵਿੱਚ ਸਚਿਆਰ ਹੀ ਐਂਟਰੀ ਕਰ ਸਕਦਾ, ਜਿਹੜਾ ਸੱਚ ਤੇ ਤੁਰਿਆ ਹੈ, ਧਰਮ ਦੇ ਮਾਰਗ ਤੇ ਚੱਲਿਆ। ਪਰ ਜਿਹੜੇ ਲੋਕ ਸ਼ਰਾਬੀ ਸਨ, ਜਿਹੜੇ ਲੋਕ ਸਾਧ ਸੰਗਤ ਕੁਕਰਮੀ ਸਨ, ਉਹਨਾਂ ਨੇ ਫਿਰ ਆਪਣੇ ਸਵਰਗ ਖੜੇ ਕੀਤੇ, ਸਵਰਗ ਦੀਆਂ ਅਪਸ਼ਰਾਵਾਂ ਬਣਾਈਆਂ, ਕਹਾਣੀਆਂ ਬਣਾਈਆਂ। ਸਵਰਗ ਹੁੰਦਾ ਜੀ, ਉੱਥੇ ਨਦੀ ਵਹਿੰਦੀ, ਨਦੀ ਵਹਿੰਦੀ ਅੰਗੂਰਾਂ ਦੀ, ਸ਼ਰਾਬ ਦੀ ਨਦੀ, ਹੱਦ ਹੋ ਗਈ। ਇਹ ਵੀ ਕਹਾਣੀਆਂ ਲਿਖੀਆਂ ਗਈਆਂ, ਅੰਗੂਰਾਂ ਦੀ, ਸ਼ਰਾਬ ਦੀ ਨਦੀ, ਕਿਉਂਕਿ ਇੱਥੇ ਪੀਂਦੇ ਸਨ ਇਸ ਲਈ ਉੱਥੇ ਵੀ ਬਣਾਉਣੀ ਪਈ। ਇੱਥੇ ਸਭ ਕੁਝ ਕਰਦੇ ਸਨ, ਉੱਥੇ ਅਪਸ਼ਰਾਵਾਂ ਲਿਆਉਣੀਆਂ ਪਈਆਂ। ਇਹ ਸਾਰੀਆਂ ਕਹਾਣੀਆਂ, ਇਹ ਪਖੰਡ ਕੀਤਾ ਗਿਆ ਸਾਰਾ ਧਰਮ ਦੇ ਨਾਂ ਤੇ, ਔਰ ਅਸੀਂ ਵੀ ਉਸ ਪਖੰਡ ਨੂੰ ਪ੍ਰਵਾਨ ਕਰ ਲਿਆ ਵੀ ਠੀਕ ਹੈ। ਤਾਂ ਇਸ ਤਰ੍ਹਾਂ ਦੇ ਪਖੰਡ ਬਹੁਤ ਚੱਲੇ ਨੇ। ਉਸ ਨੂੰ ਸਤਿਗੁਰੂ ਕਹਿ ਰਹੇ ਨੇ ਤੀਰਥ ਤੇ ਨਿਵਾਸ ਕਰ ਲਿਆ, ਮਨ ਵਿੱਚ ਕਾਮਨਾਵਾਂ ਬੜੀਆਂ ਸਨ, ਮਨ ਕਾਮਨਾ ਤੀਰਥ ਦੇਹ ਛੁੱਟੈ, ਦੇਹ ਜਿਹੜੀ ਸੀ ਤੀਰਥ ਤੇ ਜਾ ਕੇ ਛੱਡ ਦਿੱਤੀ ਵੀ ਹੁਣ ਸੱਚਖੰਡ ਚਲੇ ਜਾਂਗੇ। ਪਰ ਹਜ਼ੂਰ ਕਹਿੰਦੇ ਹੋਇਆ ਕਿ ਉਸ ਮਨ ਦੇ ਵਿੱਚ ਪਈ ਹੋਈ ਕਾਮਨਾ ਨੇ ਫਿਰ ਸਰੀਰ ਨਵਾਂ ਖੜਾ ਕਰ ਦਿੱਤਾ, ਕਿਉਂਕਿ ਜਿੰਨਾ ਚਿਰ ਸਾਡੇ ਵਿੱਚ ਜਿਹੜੀਆਂ ਇੱਛਾਵਾਂ ਨੇ, ਇੱਛਾਵਾਂ ਫਿਰ ਸਰੀਰ ਨੂੰ ਬਣਾਉਣਗੀਆਂ, ਫਿਰ ਬਣਾਉਣਗੀਆਂ, ਫਿਰ ਬਣਾਉਣਗੀਆਂ। ਸਾਹਿਬ ਕਹਿੰਦੇ ਗਰਭ ਗੁਮਾਨ ਨਾ ਮਨ ਤੇ ਹੁਟੈ। ਇਸ ਤਰ੍ਹਾਂ ਕੋਈ ਤੀਰਥ ਤੇ ਜਾ ਕੇ ਮਰ ਜਾਏ ਤੇ ਉਹਦੇ ਵਿੱਚੋਂ ਕੋਈ ਇੱਛਾ ਵਾਸ਼ਨਾ ਨਾ ਮਰੀ ਹੋਵੇ, ਉਹ ਫਿਰ ਜਦੋਂ ਪਰਤ ਕੇ ਜਨਮ ਲੈਂਦਾ ਤੇ ਉਸੇ ਤੀਰਥ ਤੇ ਆ ਕੇ ਕੋਈ ਨਾ ਕੋਈ ਕੰਮ ਕਰਦਾ ਤੇ ਫਿਰ ਹੰਕਾਰੀ ਬੜਾ ਹੁੰਦਾ। ਆ ਜਿੰਨੇ ਹੰਕਾਰੀ ਨੇ ਧਾਰਮਿਕ ਥਾਵਾਂ ਤੇ, ਇਹ ਕੌਣ ਨੇ? ਇਹ ਪੁਰਾਣੇ ਸਮੇਂ ਵਿੱਚ ਕਿਤੇ ਮਰੇ ਨੇ ਆ ਕੇ ਉੱਥੇ, ਤਾਂ ਹੀ ਹੰਕਾਰੀ ਵੀ ਹੋ ਗਿਆ ਤੇ ਤੀਰਥ ਤੇ ਵੀ ਆ ਗਏ, ਧਾਰਮਿਕ ਥਾਵਾਂ ਤੇ ਵੀ ਆ ਗਏ। ਗਰਭ ਗੁਮਾਨ ਨਾ ਮਨ ਤੇ ਹੁਟੈ। ਫਿਰ ਕਹਿੰਦੇ ਸੋਚ ਕਰੈ ਦਿਨਸ ਅਰ ਰਾਤ। ਸੋਚ ਦੇ ਇੱਥੇ ਅਰਥ ਨੇ ਪਵਿੱਤਰਤਾ। ਜੇ ਕੋਈ ਆਪਣੇ ਸਰੀਰ ਦੀ ਪਵਿੱਤਰਤਾ ਦਿਨ ਰਾਤ ਕਰਦਾ ਰਹੇ। ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮਨ ਕੀ ਮੈਲ ਨਾ ਤਨ ਤੇ ਜਾਤ। ਪਰ ਮਨ ਤੇ ਲੱਗੀ ਹੋਈ ਹਉਮੈ ਦੀ ਮੈਲ ਤਨ ਦੀ ਮੈਲ ਲਾਉਣ ਨਾਲ ਜਾਂਦੀ ਨਹੀਂ। ਇੱਥੇ ਖਿਆਲ ਰੱਖਣਾ ਇਹ ਖਿਆਲ, ਕਿਉਂਕਿ ਹਰ ਇੱਕ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਕਹੀਏ ਉਹਦੀਆਂ ਵਿਰੋਧੀ ਗੱਲਾਂ ਵੀ ਆਉਂਦੀਆਂ ਨੇ। ਕਈ ਲੋਕ ਇਹਨਾਂ ਪੰਕਤੀਆਂ ਦਾ ਸਹਾਰਾ ਲੈ ਕੇ ਕਹਿੰਦੇ ਨੇ ਜੇ ਗੁਰੂ ਸਾਹਿਬ ਕਹਿ ਰਹੇ ਨੇ ਇਸ਼ਨਾਨ ਕਰਨ ਦੀ ਲੋੜ ਹੀ ਕੋਈ ਨਹੀਂ, ਬਾਣੀ ਪੜ੍ਹ ਲਓ। ਕਹਿੰਦੇ ਸੋਚ ਕਰੈ ਦਿਨ ਸਰ ਰਾਤ, ਕੋਈ ਲੋੜ ਨਹੀਂ ਇਸ਼ਨਾਨ ਦੀ। ਪੰਜ ਇਸ਼ਨਾਨਾ ਮਾਂ ਗਿਆਨਾ ਨਿਤ ਨਹਾਏ ਸੋ ਦਲਿਦਰੀ। ਚਲੋ ਪਹਿਲਾਂ ਤੇ ਪੰਜ ਇਸ਼ਨਾਨਾ ਸੀ, ਹੁਣ ਤੇ ਕਹਿੰਦੇ ਲੋੜ ਹੀ ਕੋਈ ਨਹੀਂ, ਸੈਂਟ ਆ ਗਿਆ ਉੱਤੋਂ ਦੀ ਫੁਹਾਰਾ ਜਿਹਾ ਮਾਰਦੇ ਕਹਿੰਦੇ ਨਹਾ ਲਿਆ ਬਸ। ਇੱਕ ਵਾਰੀ ਕਹਿ ਦਿਓ ਸਾਰੇ ਇਕੱਠੇ ਹੋ ਕੇ ਨਹਾ ਲਿਆ ਬਸ, ਖਤਮ ਹੋ ਗਈ ਗੱਲ। ਉਪਰੋਂ ਉਪਰੋਂ ਚਮਕ ਗਏ ਤਾਂ ਇਹਨੂੰ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ। ਉਹ ਕਹਿੰਦੇ ਨੇ ਮਨ ਤੇ ਅਜੇ ਮੈਲਾ ਹੈ, ਘੱਟੋ ਘੱਟ ਸਰੀਰ ਤੇ ਪਵਿੱਤਰ ਕਰ, ਪਤਾ ਤੇ ਲੱਗੇ ਤੇਰੇ ਅੰਦਰ ਮੈਲ ਹੈ, ਤੂੰ ਬਾਹਰੋਂ ਵੀ ਮੈਲਾ ਤੇ ਅੰਦਰੋਂ ਵੀ ਮੈਲਾ। ਹਾਂ ਇਹ ਗੱਲ ਕਹੀ ਵੀ ਸਰੀਰ ਦੀ ਪਵਿੱਤਰਤਾ ਨੂੰ ਇਹ ਨਾ ਸਮਝ ਲੈਣਾ ਕਿ ਮੈਂ ਦੇਵਤਾ ਹੋ ਗਿਆ, ਉਹ ਕਿਤੇ ਹੋਰ ਗੱਲ ਹੈ। ਤਾਂ ਇਸ ਤਰ੍ਹਾਂ ਸਾਧ ਸੰਗਤ ਅਸੀਂ ਹਰ ਇੱਕ ਚੀਜ਼ ਵਿੱਚੋਂ ਲਾਭ ਲੈ ਲੈਂਦੇ ਹਾਂ। ਕਿਸੇ ਸੱਜਣ ਨੂੰ ਮੈਂ ਸੁਣਿਆ, ਉਸ ਕਿਸੇ ਕਿਹਾ ਵੀ ਤੂੰ ਇਸ਼ਨਾਨ ਨਹੀਂ ਕਰਦਾ, ਅੰਮ੍ਰਿਤ ਧਾਰੀ ਸੀ, ਅੰਮ੍ਰਿਤ ਛਕਿਆ, ਅੰਮ੍ਰਿਤ ਧਾਰੀ ਇਸ਼ਨਾਨ ਨਾ ਕਰਨਾ। ਉਹਨੇ ਪੁੱਛਿਆ ਇਸ਼ਨਾਨ ਨਹੀਂ ਕਰਦੇ, ਜ਼ਿਮੀਦਾਰ ਸੀ ਤੇ ਜ਼ਿਮੀਦਾਰ ਤੁਹਾਨੂੰ ਪਤਾ ਜਦੋਂ ਝੋਨਾ ਲੱਗਦਾ ਇੱਕ ਮਹੀਨਾ ਪਾਣੀ ਵਿੱਚ ਹੀ ਰਹਿੰਦੇ, ਬਾਰਿਸ਼ਾਂ ਪੈਂਦੀਆਂ ਭਿੱਜਦੇ ਰਹਿੰਦੇ, ਪਹਿਲਾਂ ਦੀ ਗੱਲ ਹੈ। ਉਹ ਕਹਿੰਦਾ ਜੀ ਇੱਕ ਸਾਲ ਦਾ ਇੱਕ ਮਹੀਨੇ ਵਿੱਚ ਇਕੱਠੇ ਨਾਲ ਹੀ ਦਾ, ਪਰਤ ਕੇ ਲੋੜ ਕੀ 11 ਮਹੀਨੇ ਨਹਾਉਣ ਦੀ, ਇੱਕ ਮਹੀਨਾ ਝੋਨੇ ਵਿੱਚ ਪਾਣੀ ਵਿੱਚ ਹੀ ਰਹੀਦਾ। ਬਰਾਬਰ ਕਰ ਲਿਆ, ਘੰਟੇ ਗਿਣ ਲਵੋ ਕਿੰਨੇ ਘੰਟੇ ਪਾਣੀ ਵਿੱਚ ਰਹਿਆ। ਇਸ ਤਰ੍ਹਾਂ ਦੀ ਕੋਈ ਗੁਰੂ ਸਾਹਿਬ ਨੇ ਵਿਚਾਰ ਨਹੀਂ ਦਿੱਤੀ ਕਿ ਆਦਮੀ ਇਸ਼ਨਾਨ ਨਾ ਕਰੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗ। ਪਰ ਇੱਥੇ ਕੱਲਾ ਇਹ ਸੋਚ ਲੈਣਾ ਕਿ ਸਰੀਰ ਦੀ ਪਵਿੱਤਰਤਾ ਹੀ ਧਰਮ ਹੈ, ਉਹਨੂੰ ਕਹਿ ਰਹੇ ਨੇ ਮਨ ਕੀ ਮੈਲ ਨਾ ਤਨ ਤੇ ਜਾਤ। ਫਿਰ ਕਹਿੰਦੇ ਇਸ ਦੇਹੀ ਕਹੋ ਬਹੁ ਸਾਧਨਾ ਕਰੇ। ਜੇ ਕੋਈ ਬੰਦਾ ਇਸ ਦੇਹ ਨੂੰ ਬੜੀ ਸਾਧਨਾ ਕਰਦਾ ਰਹੇ ਕਿ ਅਨਾਜ ਦੇ ਵਿੱਚ ਲੂਣ ਮਿਰਚ ਪਾ ਕੇ ਨਾ ਖਾਏ, ਫਿੱਕੀਆਂ ਚੀਜ਼ਾਂ ਖਾਏ, ਬੜਾ ਯਤਨ ਕਰੇ, ਠੀਕ ਹੈ ਕੁਝ ਹੱਦ ਤੱਕ ਇਹ ਚੀਜ਼ਾਂ ਸਹਾਰਾ ਕਰ ਸਕਦੀਆਂ ਨੇ। ਭੋਜਨ ਜਿਹੜਾ ਹੈ ਨਾ ਸਾਤਵਿਕ ਚੰਗਾ ਹੈ, ਪਰ ਜੇ ਅਸੀਂ ਆਪਣੀ ਜੜ ਨੂੰ ਨਹੀਂ ਬਦਲਣਾ ਚਾਹੁੰਦੇ, ਮਨ ਦੇ ਡੂੰਘੇ ਥਾਂ ਤੇ ਜੋ ਖਿਆਲਾਤ ਵੱਜੇ ਪਏ ਨੇ ਉਹ ਨਹੀਂ ਛੱਡਦੇ, ਉਹਨਾਂ ਚਿਰ ਇਸ ਖਾਣੇ ਪੀਣੇ ਨੇ ਕੰਮ ਨਹੀਂ ਕਰਨਾ। ਫਿਰ ਜਿੱਦਣ ਮਸਾਲਾ ਮਿਲਿਆ ਨਾਲੇ ਮਸਾਲਾ ਸ਼ੁਰੂ ਹੋ ਜਾਏਗਾ। ਇੱਕ ਸਾਲ ਤੇ ਨਾ ਖਾਧਾ, ਇੱਕ ਸਾਲ ਤੁਰ ਗਏ, ਕ੍ਰੋਧ ਨਹੀਂ ਕਰਨਾ ਜੀ, ਕ੍ਰੋਧ ਨਹੀਂ ਕਰਨਾ, ਦੂਰ ਰਹਿ ਘਰ ਤੋਂ ਪਰਿਵਾਰ ਤੋਂ, ਇਹਨਾਂ ਕਰਕੇ ਕ੍ਰੋਧ ਹੁੰਦਾ ਜੀ, ਇਹ ਨੇ ਤਾਂ ਮੈਨੂੰ ਲੜਾਈ ਕਰਨ ਦਾ ਸੁਭਾਅ ਬਣਦਾ। ਸਾਲ ਪਾਸੇ ਰਹਿ ਕਿਸੇ ਆਸ਼ਰਮ ਵਿੱਚ ਕਿਸੇ ਥਾਂ ਤੇ, ਬਈ ਕ੍ਰੋਧ ਛੁੱਟ ਗਿਆ ਤੇ ਜਦੋਂ ਘਰ ਆਏ ਸਾਲ ਬਾਅਦ, ਕੁੱਤਾ ਸੀ ਜਿਹੜਾ ਘਰ ਰੱਖਿਆ ਉਹਨੇ ਪਹਿਚਾਣ ਲਿਆ, ਉਹਨੂੰ ਵਿਚਾਰੇ ਨੂੰ ਚਾਅ ਚੜਿਆ ਵੀ ਸਾਲ ਬਾਅਦ ਸਰਦਾਰ ਜੀ ਆਏ। ਉਹ ਕ੍ਰੋਧ ਛੱਡਣ ਗਏ, ਉਹ ਵਿਚਾਰਾ ਪੂਛਲ ਮਾਰਦਾ ਕਦੀ ਅੱਗੇ ਕਦੀ ਪਿੱਛੇ, ਘਰ ਵੜਨ ਤੋਂ ਪਹਿਲਾਂ ਹੀ ਕੁੱਤੇ ਨੇ ਕ੍ਰੋਧ ਪੈਦਾ ਕਰ ਦਿੱਤਾ, ਖਿੱਚ ਕੇ ਲੱਤ ਮਾਰੀ, ਇੱਕ ਸਾਲ ਲਾ ਕੇ ਆਇਆ ਤੂੰ ਅਜੇ ਵੀ ਉੱਥੇ ਖੜਾ। ਕ੍ਰੋਧ ਫਿਰ ਪੈਦਾ ਹੋ ਗਿਆ ਉੱਥੇ ਆ ਕੇ ਫਿਰ। ਇਸ ਕਰਕੇ ਕੋਈ ਵੀ ਨਹੀਂ ਨਿਕਲ ਸਕਦਾ ਇਸ ਤਰ੍ਹਾਂ ਸੰਸਾਰ ਦੇ ਵਿੱਚੋਂ ਜਿੰਨਾ ਚਿਰ ਉਹ ਵਿੱਚ ਰਹਿ ਕੇ ਨਹੀਂ ਕਰਦਾ। ਟੈਸਟ ਕਿਵੇਂ ਹੋਵੇਗਾ, ਪਤਾ ਕਿਵੇਂ ਲੱਗੇਗਾ? ਤਾਂ ਸਤਿਗੁਰੂ ਕਹਿੰਦੇ ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬੂ ਨਾ ਵਿਖਿਆ ਟਰੈ। ਜਿਹੜੀ ਜ਼ਹਿਰ ਅਸੀਂ ਮਨ ਵਿੱਚ ਇਕੱਠੀ ਕੀਤੀ ਏ ਉਹ ਕਿਵੇਂ ਟਲੇਗੀ, ਕਿਵੇਂ ਪਾਸੇ ਹੋਵੇਗੀ। ਫਿਰ ਕਹਿੰਦੇ ਜਲ ਧੋਵੈ ਬਹੁ ਦੇਹ ਅਨੀਤ। ਅਨੀਤ ਜਿਹੜੀ ਦੇਹ ਨਿਤ ਨਹੀਂ ਰਹਿਣੀ, ਸਦਾ ਨਹੀਂ ਰਹਿਣੀ। ਜੇ ਕੋਈ ਆਪਣੀ ਉਸ ਦੇਹ ਨੂੰ ਨਿਤ ਧੋਂਦਾ ਰਵੇ। ਹਜ਼ੂਰ ਕਹਿੰਦੇ ਸ਼ੁੱਧ ਕਹਾਂ ਹੋਏ ਕਾਚੀ ਭੀਤ। ਭੀਤ ਦੇ ਅਰਥ ਨੇ ਕੰਧ। ਜਿਹੜੀ ਕੱਚੀ ਕੰਧ ਹੈ, ਦੱਸੋ ਉਸ ਕੱਚੀ ਕੰਧ ਨੂੰ ਜਿੰਨਾ ਧੋਈਏ ਓਨਾ ਉਹਦਾ ਗਾਰਾ ਵੱਧਦਾ ਜਾਂਦਾ, ਓਨਾ ਉਹਦੇ ਵਿੱਚ ਚਿੱਕੜ ਵੱਧਦਾ ਜਾਂਦਾ। ਇਸ ਤਰ੍ਹਾਂ ਉਹ ਕੰਧ ਕੱਚੀ ਦੀ ਕੱਚੀ ਹੈ। ਫਿਰ ਹਜ਼ੂਰ ਕਹਿੰਦੇ ਮਨ ਹਰ ਕੇ ਨਾਮ ਕੀ ਮਹਿਮਾ ਊਚ। ਨਾਨਕ ਨਾਮ ਉਧਰੇ ਪਤਿਤ ਬਹੁ ਮੂਚ। ਹਜ਼ੂਰ ਕਹਿੰਦੇ ਨੇ ਹੇ ਮੇਰੇ ਮਨ, ਵਾਹਿਗੁਰੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ, ਕਿਉਂਕਿ ਇਸ ਨਾਮ ਨੂੰ ਜਪ ਕੇ ਬੜੇ ਹੀ ਪਤਿਤ ਲੋਕ, ਪਾਪੀ ਲੋਕ, ਜਿਨ੍ਹਾਂ ਦੀ ਕੋਈ ਉਮੀਦ ਨਹੀਂ ਸੀ, ਲੋਕ ਉਹਨਾਂ ਨੂੰ ਕਹਿੰਦੇ ਸਨ ਤੂੰ ਤੇ ਕਈ ਜਨਮਾਂ ਦਾ ਕੁਕਰਮੀ ਏ, ਤੇਰੀ ਤੇ ਕਿਸਮਤ ਵਿੱਚ ਪਾਪ ਹੀ ਬੜੇ ਲਿਖੇ ਨੇ, ਤੂੰ ਕਿੱਥੇ ਜੁੜ ਸਕਣਾ। ਇਸ ਨਾਮ ਨੇ ਉਹਨਾਂ ਡਿੱਗੇ ਹੋਏ ਪਤਿਤ ਅਪਰਾਧੀ ਕਈ ਜਨਮਾਂ ਦੇ ਪਾਪੀਆਂ ਨੂੰ ਵੀ ਜੋੜ ਦਿੱਤਾ। ਇਹਦੇ ਵਿੱਚ ਇੰਨੀ ਸਮਰੱਥ ਹੈ। ਅਖੀਰਲੇ ਪਦੇ ਵਿੱਚ ਕਹਿੰਦੇ ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਕਿਸੇ ਕੋਲ ਬੜੀ ਸਿਆਣਪ ਹੋਵੇ, ਬੜੇ ਵੇਦ ਗ੍ਰੰਥ ਜਾਣਦਾ ਹੋਵੇ, ਕਹਿੰਦੇ ਨੇ ਜਮਾਂ ਤੋਂ ਫਿਰ ਵੀ ਡਰਦਾ, ਕਿਉਂਕਿ ਵੇਦ ਦੇ ਅਰਥ ਤੇ ਇੱਥੇ ਚੱਲਦੇ ਨੇ। ਸਾਧ ਸੰਗਤ ਜਿੱਦਣ ਜਮਦੂਤ ਆਏ ਉਹਨਾਂ ਨੇ ਅਰਥ ਸੁਣਨੇ, ਉਹਨਾਂ ਤੇ ਇਹ ਕਹਿਣਾ ਵੀ ਦੱਸ ਤੇਰਾ ਜੀਵਨ ਕਿਵੇਂ ਦਾ। ਉਹ ਅਰਥਾਂ ਦੀ ਪਰਵਾਹ ਨਹੀਂ ਕਰਦੇ ਵੀ ਇਹ ਬੰਦਾ ਬੜੇ ਅਰਥ ਵਿਆਕਰਨ ਅਨੁਸਾਰ ਪਿਆ ਕਰਦਾ। ਇਹ PhD ਏ, ਇਹਨੇ 3 ਸਾਲਾਂ ਦਾ ਕੋਰਸ ਕੀਤਾ, ਇਹ ਬੜਾ ਸੋਹਣਾ ਬੋਲਦਾ ਜੇ, ਇਹਨੂੰ ਰਾਗ ਬੜੇ ਆਉਂਦੇ ਜੇ, ਇਹ ਬੜਾ ਵੱਡਾ ਤਾਨਸੇਨ ਜੇ, ਬੜਾ ਵੱਡਾ ਵਿਆਖਿਆਕਾਰ। ਉਹਨੇ ਨਾ ਕਥਾ ਸੁਣਨੀ ਏ, ਨਾ ਸਾਡੇ ਰਾਗ ਸੁਣਨੇ ਨੇ, ਉਹਨੇ ਸੁਣਨਾ ਸਾਡਾ ਜੀਵਨ ਕਿਵੇਂ ਦਾ ਅੰਦਰੋਂ। ਉੱਥੇ ਇਹ ਚੀਜ਼ਾਂ ਕੰਮ ਨਹੀਂ ਦਿੰਦੀਆਂ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨੇਕ ਯਤਨ ਕਰ, ਅਨੇਕ ਯਤਨ ਕਰਕੇ ਵੀ ਤ੍ਰਿਸ਼ਨ ਨਾ ਧਰਾਪੈ, ਮਨ ਦੀ ਭੁੱਖ। ਧਰਾਪੈ ਦਾ ਅਰਥ ਇਹ ਖਤਮ ਨਹੀਂ ਹੁੰਦੀ, ਟਿਕਦਾ ਨਹੀਂ ਮਨ। ਭੇਖ ਅਨੇਕ ਅਗਨ ਨਹੀਂ ਬੁਝੈ। ਜੇ ਕੋਈ ਮਨੁੱਖ ਆਪਣੇ ਸਰੀਰ ਤੇ ਕਈ ਤਰ੍ਹਾਂ ਦੇ ਕੱਪੜੇ ਪਾ ਲਵੇ, ਕਈ ਤਰ੍ਹਾਂ ਦੇ ਵਸਤਰ ਪਾ ਲਵੇ, ਉਹਦੇ ਅੰਦਰ ਦੀ ਜਿਹੜੀ ਅਗਨ ਹੈ, ਇੱਛਾ ਹੈ, ਵਾਸ਼ਨਾ ਹੈ, ਉਹ ਨਹੀਂ ਬੁਝਦੀ। ਕੋਟ ਉਪਾਅ, ਕਰੋੜਾਂ ਹੀ ਕੋਈ ਉਪਾਅ ਕਰ ਲਵੇ। ਉਪਾਅ ਸ਼ਬਦ ਤੁਸੀਂ ਸਮਝੋਗੇ, ਉਪਾਅ ਤੇ ਪਤਾ ਹੀ ਹੋਏਗਾ ਸਾਰਿਆਂ ਨੂੰ ਤਕਰੀਬਨ, ਕਿਉਂਕਿ ਉਪਾਅ ਜੋਤਸ਼ੀ ਦੱਸਦੇ ਨੇ, ਪੰਡਤ ਦੱਸਦੇ ਨੇ। ਇਹ ਭਾਵੇਂ ਪਤਾ ਨਾ ਹੋਵੇ ਜਪਜੀ ਸਾਹਿਬ ਦੀਆਂ ਪੌੜੀਆਂ ਕਿੰਨੀਆਂ ਨੇ, ਪਰ ਉਪਾਅ ਦਾ ਤੇ ਪਤਾ ਹੀ ਹੋਵੇਗਾ ਨਾ। ਉਪਾਅ ਦੇ ਅਰਥ ਨੇ ਤਰੀਕਾ ਦੱਸਣਾ। ਚਲੋ ਚੰਗਾ ਉਪਾਅ ਹੋਵੇ ਤੇ ਚੰਗਾ ਹੈ। ਕੋਈ ਗੁਰਮੁਖ ਦੱਸਦਾ ਵੀ ਤੈਨੂੰ ਆਹ ਦੁੱਖ ਏ, ਤੂੰ ਆਹ ਬਾਣੀ ਪੜ ਲੈ, ਤੂੰ ਇੰਨੀ ਸੇਵਾ ਕਰ ਲਿਆ ਕਰ, ਤੂੰ ਇਹ ਕੰਮ ਇਸ ਤਰ੍ਹਾਂ ਗੁਰਮਤ ਅਨੁਸਾਰ ਕਰ ਲੈ। ਪਰ ਜੇ ਕੋਈ ਉਪਾਅ ਹੋਵੇ ਵੀ ਕਾਲੀ ਗਾਂ ਨੂੰ ਸਰੋਂ ਦੇ ਤੇਲ ਵਿੱਚ ਆਟਾ ਗੁੰਨ ਕੇ ਚਾਰਨਾ ਤੇ ਤੇਰੀ ਸਿਰ ਦਰਦ ਠੀਕ ਹੋ ਜਾਏਗੀ, ਉਹਦੀ ਤੇ ਸਿਰ ਦਰਦ ਠੀਕ ਹੋ ਗਈ। ਦੂਜੇ ਦਿਨ ਜਿਹਦੀ ਗਊ ਸੀ ਉਹਨੂੰ 5,000 ਦੀ ਦਵਾਈ ਖਰੀਦਣੀ ਪਈ, ਉਹਨੂੰ ਗਲਤ ਚੀਜ਼ਾਂ ਖਵਾ ਦਿੱਤੀਆਂ। ਇਸ ਤਰ੍ਹਾਂ ਦਾ ਉਪਾਅ ਗੁਰਮਤ ਵਿੱਚ ਪ੍ਰਵਾਨ ਨਹੀਂ ਹੈ। ਇੱਥੇ ਉਪਾਅ ਹੈ ਸਿਰਫ ਬਾਣੀ ਦਾ ਸਹਾਰਾ ਲੈਣਾ, ਸਾਧ ਸੰਗਤ ਦੀ ਸੇਵਾ ਕਰਨੀ। ਸਾਹਿਬ ਕਹਿੰਦੇ ਨੇ ਅੱਗੇ ਬਚਨ ਕੀਤੇ ਕੋਟ ਉਪਾਅ, ਕਰੋੜਾਂ ਹੀ ਉਪਾਅ ਜਿਹੜੇ ਨੇ। ਦਰਗਹਿ ਨਹੀਂ ਸਿੱਜੈ, ਦਰਗਾਹ ਦੇ ਵਿੱਚ ਵਿਅਕਤੀ ਸਿੱਜਦਾ ਨਹੀਂ, ਰੱਬ ਦੇ ਘਰ ਵਿੱਚ ਪ੍ਰਵਾਨ ਨਹੀਂ ਹੁੰਦਾ। ਹਜ਼ੂਰ ਕਹਿੰਦੇ ਛੂਟਸ ਨਾਹੀ ਊਬ ਪਿਆਲ। ਆਪ ਜੀ ਬਹੁਤ ਸਾਰੇ ਵਿਦਿਆਰਥੀ ਵੀ ਹੋਰ ਵੀ ਗੁਰਮੁਖ ਬਾਣੀ ਪੜ੍ਹਨ ਵਾਲੇ, ਊਬ ਤੇ ਪਿਆਲ ਸ਼ਬਦ ਬੜੀ ਵਾਰੀ ਗੁਰਬਾਣੀ ਵਿੱਚ ਆਉਣਗੇ। ਊਬ ਦਾ ਅਰਥ ਹੈ ਆਕਾਸ਼ ਤੇ ਪਿਆਲ ਦਾ ਅਰਥ ਹੈ ਪਤਾਲ। ਕੋਈ ਮਨੁੱਖ ਕਿਤਨਾ ਵੀ ਯਤਨ ਕਰ ਲੈ, ਇੰਨਾ ਯਤਨ ਕਰ ਲੈ ਵੀ ਆਕਾਸ਼ ਤੇ ਚੜ ਜਾਏ, ਪਤਾਲ ਵਿੱਚ ਵੜ ਜਾਏ, ਇੰਨੇ ਉਪਾਅ ਕਰ ਲਏ, ਫਿਰ ਵੀ ਕਹਿੰਦੇ ਮੋਹੇ ਬਿਆਪੈ ਮਾਇਆ ਜਾਲ। ਮਾਇਆ ਦਾ ਜੋ ਜਾਲ ਹੈ, ਜੋ ਮੋਹ ਹੈ, ਜੋ ਪਕੜੇ ਫਿਰ ਵੀ ਉਹਨੂੰ ਵਿਆਪ ਹੀ ਜਾਂਦਾ ਹੈ, ਫੜ ਹੀ ਲੈਂਦਾ ਹੈ, ਫਸਿਆ ਰਹੇਗਾ। ਨਾ ਇਹਦੇ ਤੋਂ ਸੰਸਾਰੀ ਛੁੱਟਿਆ, ਨਾ ਇਹਦੇ ਤੋਂ ਸੰਨਿਆਸੀ ਛੁੱਟਿਆ, ਕਿਤੇ ਨਾ ਕਿਤੇ ਬੰਦਾ ਇਹਦੇ ਵਿੱਚ ਬਲੇਟਿਆ ਹੀ ਜਾਂਦਾ ਹੈ। ਸਾਧ ਸੰਗਤ ਇੱਕ ਫਾਈ ਗਲੋਂ ਲਾਈ, ਚਾਰ ਹੋਰ ਪਾ ਲਈਆਂ, ਇੱਕ ਚੀਜ਼ ਛੱਡੀ, ਚਾਰ ਹੋਰ ਪਾ ਲਈਆਂ ਗਲ ਵਿੱਚ, ਇਹ ਨਹੀਂ ਲੈਂਦਾ। ਤਾਂ ਹੀ ਕਹਿੰਦੇ ਨੇ ਵੀ ਜਨਕ ਕੋਲ ਸੱਜਣ ਆਏ ਸਨ, ਬੜੇ ਮੰਨੇ ਪਰਮੰਨੇ ਸਾਧੂ, ਤੇ ਜਨਕ ਜਿਹੜੇ ਸਨ ਉਹਨਾਂ ਨੇ ਇੱਕ ਖੋਜ ਕੀਤੀ ਸੀ। ਜਿਵੇਂ ਆਪਾਂ ਕੱਲ ਵਿਚਾਰਿਆ ਸੀ ਕਿ ਭੋਗ ਤੇ ਯੋਗ ਇਕੱਠੇ ਹੋ ਜਾਂਦੇ ਨੇ ਗੁਰਮੁਖ, ਉਹ ਇਸ ਤਰ੍ਹਾਂ ਦੇ ਗੁਰਮੁਖ ਸਨ, ਉਹਨਾਂ ਭੋਗ ਤੇ ਯੋਗ ਇਕੱਠਾ ਕਰ ਲਿਆ ਸੀ। ਜਨਕ ਜੀ ਬੈਠੇ ਸਨ, ਦਰਬਾਰ ਲੱਗਾ ਸੀ, ਰਾਜ ਦਰਬਾਰ ਦੀਆਂ ਗੱਲਾਂ ਚੱਲਦੀਆਂ ਸਨ, ਤੇ ਬਾਹਰੋਂ ਮੁਨੀ ਜੀ ਆ ਗਏ, ਸੁਖਦੇਵ ਮੁਨੀ। ਜਦੋਂ ਬਾਹਰੋਂ ਅੰਦਰ ਆਏ ਨਾ, ਤੇ ਮਨ ਵਿੱਚ ਸ਼ੰਕਾ ਕਰ ਲਿਆ ਵੀ ਜਨਕ ਜੀ ਤੇ ਸੰਸਾਰ ਵਿੱਚ ਫਸੇ ਹੋਏ ਨੇ, ਤੇ ਬਾਹਰ ਜਿਹੜੀ ਇੱਕ ਧੋਤੀ ਮੋਢੇ ਤੇ ਰੱਖੀ ਸੀ ਨਾ, ਉਹਦੇ ਬਾਹਰ ਟੰਗ ਆਏ ਵੀ ਇਹ ਕੀ ਲੈ ਕੇ ਜਾਣੀ, ਐਵੇਂ ਲੋਕ ਮਖੌਲ ਕਰਨਗੇ, ਬਾਹਰ ਟੰਗ ਦਿੱਤੀ ਕਿਤੇ ਦਰਬਾਰ ਤੋਂ। ਆ ਕੇ ਕਿਹਾ ਰਾਜਨ ਤੁਸੀਂ ਤੇ ਸੰਸਾਰ ਵਿੱਚ ਫਸੇ ਹੋ, ਕਿਵੇਂ ਤੁਸੀਂ ਬ੍ਰਹਮ ਗਿਆਨੀ? ਤਾਂ ਉਹਨਾਂ ਨੇ ਕਿਹਾ, ਇੱਕ ਦਰਬਾਰੀ ਨੂੰ ਕੋਲ ਸੱਦਿਆ, ਕਹਿੰਦੇ ਜਾ ਤੂੰ ਬਾਹਰ ਜਾ, ਤੇ ਬਾਹਰੋਂ ਜਾ ਕੇ ਦੋ ਚਾਰ ਮਿੰਟਾਂ ਨੂੰ ਆ ਕੇ ਕਹਿ ਦੇ ਵੀ ਸ਼ਹਿਰ ਨੂੰ ਅੱਗ ਲੱਗ ਗਈ। ਉਹ ਚਲਾ ਗਿਆ, ਉਹਨੇ ਕਿਹਾ ਅੱਗ ਲੱਗ ਗਈ। ਫਿਰ ਕਿਹਾ ਵੀ ਫਿਰ ਜਾ ਕੇ ਕਈ ਥੋੜੀ ਜਿਹੀ ਨੇੜੇ ਆ ਗਈ। ਦੂਸਰੀ ਵਾਰੀ ਫਿਰ ਉਹਨੇ ਕਹਿ ਦਿੱਤਾ, ਉੱਥੇ ਮੁਨੀ ਜੀ ਬੈਠੇ ਸਨ ਜਿਨ੍ਹਾਂ ਦੀ ਧੋਤੀ ਬਾਹਰ ਟੰਗੀ ਹੋਈ ਸੀ, ਜਿਹੜੇ ਕਹਿੰਦੇ ਸਨ ਅਸੀਂ ਸੰਸਾਰ ਛੱਡ ਦਿੱਤਾ। ਜਦੋਂ ਵਾਰ ਵਾਰ ਬਾਹਰੋਂ ਆ ਕੇ ਸਿਪਾਹੀਆਂ ਨੇ ਆ ਕੇ ਕਿਹਾ ਨਾ ਜਨਕ ਨੂੰ, ਜੀ ਸਾਰੇ ਸ਼ਹਿਰ ਨੂੰ ਅੱਗ ਲੱਗ ਗਈ, ਜੇ ਅੱਗ ਆਪਣੇ ਦਰਬਾਰ ਵੱਲ ਵਧੀ ਆਉਂਦੀ ਏ। ਤੇ ਇੱਕ ਬੜਾ ਕਾਲਾ ਜਿਹਾ ਪੈ ਕੇ ਆਇਆ, ਉਸਨੇ ਆ ਕੇ ਕਿਹਾ ਰਾਜਨ ਹੁਣ ਤੇ ਅੱਗ ਆਪਣੇ ਦਰਵਾਜ਼ੇ ਤੱਕ ਆਉਣ ਵਾਲੀ ਏ, ਤੇ ਦਰਵਾਜ਼ੇ ਦੇ ਅੱਗੇ ਮੁਨੀ ਜੀ ਦੀ ਧੋਤੀ ਟੰਗੀ ਹੋਈ ਸੀ। ਉਸੇ ਵੇਲੇ ਉੱਠ ਕੇ ਬਾਹਰ ਦੌੜ ਗਏ। ਜਨਕ ਜੀ ਕਹਿੰਦੇ ਮੁਨੀ ਜੀ ਬੈਠੋ, ਕਿਉਂ ਬਾਹਰ ਭੱਜੋ? ਕਹਿਣ ਲੱਗੇ ਧੋਤੀ ਲਾ ਲਿਆਵਾਂ ਆਪਣੀ, ਬਾਹਰ ਟੰਗੀ ਕਿਤੇ ਸੜ ਨਾ ਜਾਏ। ਕਹਿਣ ਲੱਗੇ ਆ ਜਾਓ, ਬਸ ਤੁਹਾਡਾ ਸੰਨਿਆਸ ਨਿੱਤਰ ਕੇ ਬਾਹਰ ਆ ਗਿਆ। ਕੀ ਫਰਕ ਪਿਆ? ਇੱਕ ਨੇ ਇੱਕ ਘਰ ਫੜ ਲਿਆ, ਇੱਕ ਨੇ ਧੋਤੀ ਫੜ ਲਈ, ਫਰਕ ਕੋਈ ਨਹੀਂ। ਕਿਹਾ ਫੜਿਆ ਦੋਵਾਂ ਨੇ ਹੋਇਆ, ਇੱਕ ਨੇ ਧੋਤੀ ਫੜੀ ਏ, ਦੂਜੇ ਨੇ ਹੋਰ ਕੁਝ ਫੜਿਆ ਹੋਇਆ, ਫੜਿਆ ਦੋਵਾਂ ਨੇ। ਜਿੰਨਾ ਚਿਰ ਛੁੱਟਦਾ ਨਹੀਂ, ਜਿੰਨਾ ਚਿਰ ਪਕੜ ਨਹੀਂ ਛੁੱਟਦੀ, ਉਨਾ ਚਿਰ ਪ੍ਰਵਾਨਗੀ ਨਹੀਂ ਰੱਬ ਦੇ ਘਰ ਵਿੱਚ। ਇਸ ਕਰਕੇ ਕਹਿੰਦੇ ਮੋਹੇ ਵਿਆਪੈ ਮਾਇਆ ਜਾਲ। ਫਿਰ ਹਜ਼ੂਰ ਕਹਿੰਦੇ ਅਵਰ ਕਰਤੂਤ ਸਗਲੀ ਜਮ ਡਾਨੈ। ਡਨ ਦਾ, ਡਾਨੈ ਦਾ ਅਰਥ ਹੈ ਡਨ ਲਾਉਣਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੋਰ ਮਨੁੱਖ ਭਾਵੇਂ ਕਿੰਨੀ ਪ੍ਰਕਾਰ ਦੇ ਕੰਮ ਕਰ ਲਵੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਜੇ ਕੋਈ ਮਨੁੱਖ ਭਜਨ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਤੇ ਜਮ ਚੰਗੀਆਂ ਚੰਗੀਆਂ ਗੱਲਾਂ ਨੂੰ, ਚੰਗੇ ਚੰਗੇ ਕੰਮਾਂ ਨੂੰ ਕੋਈ ਨਹੀਂ ਜੇ ਮੰਨਦੇ। ਆ ਅਸੀਂ ਜਿਹੜੇ ਚੰਗੇ ਚੰਗੇ ਕਰੈਕਟਰ ਦੇ ਬਹੁਤ ਵੱਡੇ ਵਿਆਖਿਆਕਾਰ ਹਨ, ਵੈਸੇ ਤੇ ਗੱਲਾਂ ਹੀ ਹੁੰਦੀਆਂ ਨੇ, ਉਹ ਤਾਂ ਤੁਸੀਂ ਵੇਖ ਹੀ ਲੈਂਦੇ ਹੋ ਅਖਬਾਰਾਂ ਵਿੱਚ, ਕਿੰਨੇ ਕੁ ਆਪਾਂ ਸਹਿਜਧਾਰੀ ਹਾਂ ਤੇ ਕਿੰਨੇ ਕੁ ਦੂਸਰੇ ਹਾਂ। ਇਹ ਸਿਰਫ ਗੱਲਾਂ ਨੇ। ਇੱਥੇ ਗੁਰੂ ਅਰਜਨ ਦੇਵ ਜੀ ਉਹਨਾਂ ਲੋਕਾਂ ਨੂੰ ਕਹਿ ਰਹੇ ਨੇ ਜਿਹੜੇ ਕਹਿੰਦੇ ਨੇ ਚੰਗੇ ਚੰਗੇ ਕੰਮ ਕਰੋ, ਨਾਮ ਨਹੀਂ ਜਪਣਾ, ਕੋਈ ਲੋੜ ਨਹੀਂ, ਉਹਨਾਂ ਲਈ ਕਹਿ ਰਹੇ ਨੇ ਤੁਹਾਡੇ ਕੰਮਾਂ ਨੂੰ ਜਮਾਂ ਨੇ ਨਹੀਂ ਮੰਨਣਾ। ਅਵਰ ਕਰਤੂਤ ਸਗਲੀ ਜਮ ਡਾਨੈ, ਉਹਨਾਂ ਨੇ ਨਹੀਂ ਪ੍ਰਵਾਨ ਕਰਨਾ। ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁੱਖ ਜਾਏ। ਵਾਹਿਗੁਰੂ ਦਾ ਨਾਮ ਜਪਣ ਨਾਲ ਦੁੱਖ ਹਟ ਜਾਂਦਾ ਹੈ, ਚਲਾ ਜਾਂਦਾ ਹੈ, ਪਰ ਕਿਵੇਂ ਜਪੀਏ? ਨਾਨਕ ਬੋਲੈ ਸਹਿਜ ਸੁਭਾਏ। ਸਹਿਜ ਸੁਭਾਏ, ਬਿਨਾਂ ਕਿਸੇ ਇੱਛਾ ਤੋਂ, ਬਿਨਾਂ ਕਿਸੇ ਜ਼ੋਰ ਤੋਂ ਜੇ ਕੋਈ ਜਪੇ ਤਾਂ ਫਿਰ ਇਹ ਨਾਮ ਜਿਹੜਾ ਇਹ ਦੁੱਖ ਨੂੰ ਦੂਰ ਕਰਦਾ। ਆਓ ਇਹ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਬੋਲਣ ਦਾ ਯਤਨ ਕਰਨਾ। ਨਾਮ ਜਪਤ ਦੁਖ ਜਾਏ ਹਰ ਕਾ, ਨਾਮ ਜਪਤ ਦੁਖ ਜਾਏ, ਨਾਮ ਜਪਤ ਦੁਖ ਜਾਏ ਹਰ ਕਾ, ਨਾਮ ਜਪਤ ਦੁਖ ਜਾਏ, ਨਾਮ ਜਪਤ ਨਾਮ ਜਪਤ ਦੁਖ ਜਾਏ ਹਰ ਕਾ, ਨਾਮ ਜਪਤ ਦੁਖ ਜਾਏ, ਨਾਮ ਜਪਤ ਦੁਖ ਜਾਏ ਹਰ ਕਾ, ਨਾਮ ਜਪਤ ਦੁਖ ਜਾਏ, ਨਾਮ ਜਪਤ ਹਰ ਕਾ ਨਾਮ ਜਪਤ ਦੁਖ ਜਾਏ, 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 ਨਾਨਕ ਬੋਲੇ ਸਹਿਜ ਸੁਭਾਏ, ਨਾਨਕ ਬੋਲੇ ਸਹਿਜ ਸੁਭਾਏ, ਨਾਨਕ ਬੋਲੇ ਸਹਿਜ ਸੁਭਾਏ, ਨਾਨਕ ਬੋਲੇ ਸਹਿਜ ਸੁਭਾਏ, ਨਾਮ ਜਪਤ ਦੁਖ ਜਾਏ ਹਰ ਕਾ, ਨਾਮ ਜਪਤ ਦੁਖ ਜਾਏ, ਨਾਮ ਜਪਤ ਦੁਖ ਜਾਏ ਹਰ ਕਾ, ਨਾਮ ਜਪਤ ਦੁਖ ਜਾਏ, ਨਾਮ ਜਪਤ ਇਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਸੁਖਮਣੀ ਸਾਹਿਬ ਵਿੱਚ ਅਮੋਲਕ ਬਚਨ ਤੇ ਵਿਚਾਰਾਂ ਬਖਸ਼ਿਸ਼ ਕਰ ਰਹੇ ਨੇ। ਸੋ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਬਿਨਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।